ਤੇ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਇਹ ਉੱਚਾ ਕਰ ਦਿੰਦਾ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਾਰ ਜਾਂ ਕੈ ਵਸ ਹੈ ਕਾਮ ਤਿੰਨ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਾ ਹੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਾਰ ਜਾਂ ਕੈ ਵਸ ਹੈ ਕਾਮ ਤਿੰਨ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਾ ਹੈ ਮੇਰੇ ਮਨਾ। ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਆ ਹਰ ਪੁਰਖ ਨਿਰੰਜਨਾ ਰਹਾਉ ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਏ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ ਸਾਖੇਬ ਗੁਣ ਨਾਹੀ ਹਮ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਇ ਮਾਇਆ ਮੋਹ ਧਰਮ ਪੈ ਭੁਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਇ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤ੍ਰਾਸ ਮਿਟਾਇ ਇਕ ਅਰਦਾਸ ਭਾਤ ਕੀ ਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਇ ਇਕ ਅਰਦਾਸ ਭਾਤ ਕੀ ਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਇ बैठा सोडी पातशाह रामदास सतगुरु कहावे पूरन ताल खटाया अमृत सर विच जोत जगावे पूरन ताल खटाया अमृत सर विच जोत जगावे परम सन्मान योग जुग हो जुग अटल सतगुरु गुरु ग्रंथ साहिब सचे पातशाह जी दी पावन पवित्र हजूरी अंदर शोभायमान गुरु सवारे सत संगी जनों अज सतगुरु गुरु रामदास सचे पातशाह जी दे पावन पवित्र आगमन गुरपुरब दी आप समूह संगतानू बहुत बहुत वाधाई होवे। अज सचखंड श्री हरिमंदर साहिब जी विखे सतगुरु गुरु ग्रंथ साहिब महाराज जी ने प्रकाशमान हो जो हुक्म रूप विच शब्द बख्शिश कीता है अज दे इस अमृत बचन दे उचारण करता सतगुरु गुरु रामदास जी महाराज ने आओ राग तनासरी विच हजूर दे इस अमृत बचन नू गुरु रामदास जी दी कृपा नाल आपां विचारन दा यतन करिए और अज सतगुरु गुरु रामदास जी दे पावन पवित्र जीवन विचों आपां अपने अंदर नू अपने जीवन नू अपनी इस मनुखा जन्म नू सफल करन दे लई हजूर दा जीवन और सतगुरु दी सिफत दे कुछ बचन आपां आपस विच रल मिल सांझे करांगे करो कृपा साध संगत जी आप जितने गुरु चरना अंदर उपस्थित हो हाजिर हो कोई भी रचना सतगुरु दे बख्शे हुए नाम तो वांझी ना रहे प्यार अदब नाल उचारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी
वाहे गुरु साहेब जी तनासरी महला चौथा इच्छा पूरक सर्व सुख दाता हार जां कै वस है काम तिन्ना
सतगुरु गुरु रामदास सचे पातशाह जी ने अज समुची मानवता नू जो पावन पवित्र शब्द बख्शिश कीता हुक्म रूप विच ਕਹਿਣ ਲੱਗੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਇੱਛਾ ਦਾ ਅਰਥ ਆਪਾਂ ਜਾਣਿਆ ਸਾਡੇ ਮਨ ਦੀ ਖਾਹਿਸ਼, ਸਾਡੇ ਮਨ ਦੀਆਂ ਇੱਛਾਵਾਂ। ਪੂਰਕ ਦਾ ਅਰਥ ਹੈ ਪੂਰੀਆਂ ਕਰਨ ਵਾਲਾ। ਮਹਾਰਾਜ ਕਹਿੰਦੇ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਸਰਬ ਸੁਖ ਦਾਤਾ, ਸਾਰੇ ਸੁੱਖਾਂ ਦੀਆਂ ਦਾਤਾਂ ਪ੍ਰਦਾਨ ਕਰਨ ਵਾਲਾ, ਸੁੱਖਾਂ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ। ਜਾ ਕੈ ਵਸ ਹੈ ਕਾਮ ਧੇਨਾ, ਕਿਹਾ ਜਾਂਦਾ ਹੈ ਕਿ ਸਵਰਗ ਦੀ ਕਾਮ ਧੇਨ ਗਊ, ਉਹ ਜੋ ਵੀ ਕਾਮਨਾ ਲੈ ਕੇ ਜਾਈਏ ਉਹ ਕਾਮਨਾਵਾਂ ਪੂਰੀਆਂ ਕਰਦੀ ਹੈ ਇਨਸਾਨ ਦੀਆਂ। ਪਰ ਧੰਨ ਗੁਰੂ ਰਾਮਦਾਸ ਬਚਨ ਕਰਦੇ ਨੇ ਕਿ ਮਨ ਦੀਆਂ ਇੱਛਾਵਾਂ ਨੂੰ ਪੂਰੇ ਕਰਨ ਵਾਲੇ, ਸਾਰੇ ਸੁੱਖਾਂ ਦੀ ਦਾਤ ਦੇਣ ਵਾਲੇ ਪ੍ਰਭੂ, ਤੇ ਜਿਨ੍ਹਾਂ ਦੇ ਆਪਣੇ ਹੁਕਮ ਵਿੱਚ ਇਹ ਕਾਮ ਧੇਨ ਗਊ ਹੈ, ਜਿਹਦੇ ਤੋਂ ਲੋਕ ਕਾਮਨਾਵਾਂ ਦੀ ਪੂਰਤੀ ਕਰਨੀ ਚਾਹੁੰਦੇ ਨੇ, ਉਹ ਕਾਮ ਧੇਨ ਗਊ ਵੀ ਤਾਂ ਅਕਾਲ ਪੁਰਖ ਜਿਹਦੇ ਹੁਕਮ ਵਿੱਚ ਹੈ।
ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ।
ਹਜ਼ੂਰ ਨੇ ਪਹਿਲੀ ਤੁਕ ਵਿੱਚ ਬਖਸ਼ਿਸ਼ ਕੀਤੀ, ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ, ਸੁੱਖਾਂ ਦਾ ਦਾਤਾ, ਜਿਸ ਦੇ ਅਧੀਨ ਕਾਮ ਧੇਨ ਗਊ ਹੈ। ਤੇ ਫਿਰ ਆਪਣੇ ਆਪ ਨੂੰ ਮੁਖਾਤਬ ਕਰ ਰਹੇ ਨੇ, ਉਪਦੇਸ਼ ਤਾਂ ਦਰ ਅਸਲ ਧੰਨ ਗੁਰੂ ਰਾਮਦਾਸ ਸਾਨੂੰ ਦੇ ਰਹੇ ਨੇ। ਕਹਿੰਦੇ ਨੇ ਕਿ ਜਗਿਆਸੂ ਜਣੋ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਖੇ ਮੇਰੀ ਏ ਜਿੰਦੇ, ਖੇ ਮੇਰੇ ਮਨ, ਤੂੰ ਐਸੇ ਅਕਾਲ ਪੁਰਖ ਵਾਹਿਗੁਰੂ ਨੂੰ, ਪਾਰ ਬ੍ਰਹਮ ਪਰਮੇਸ਼ਵਰ ਨੂੰ ਧਿਆ। ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਉਹ ਮੇਰੇ ਮਨਾ, ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ ਜੇ ਤੂੰ ਇੱਛਾ ਪੂਰੀਆਂ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਸ਼ੁਰੂ ਕਰ ਦੇਵੇਂਗਾ, ਜੇ ਉਸ ਨੂੰ ਧਿਆਏਗਾ, ਜੇ ਉਸ ਨੂੰ ਯਾਦ ਕਰੇਗਾ। ਇਸੇ ਪਹਿਲੀ ਦੋ ਤੁਕਾਂ ਤੇ ਆਪਾਂ ਰੋਕ ਕੇ ਵਿਚਾਰ ਜ਼ਰੂਰ ਕਰ ਲਈਏ। ਦੇਖੋ, ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਇੱਛਾ ਆਪਣਾ ਫੁਰਨਾ ਬਣਾ ਕੇ, ਉਸ ਇੱਛਾ ਦੀ ਪੂਰਤੀ ਲਈ ਇਨਸਾਨ ਕੋਈ ਨਾ ਕੋਈ ਉੱਦਮ ਕਰਦਾ ਹੈ। ਇੱਛਾਵਾਂ ਅਨੇਕਾਂ ਤਰ੍ਹਾਂ ਦੀਆਂ ਨੇ। ਕੁਝ ਇੱਛਾਵਾਂ ਸਾਡੀਆਂ ਸਰੀਰਕ ਲੋੜਾਂ ਨਾਲ ਜੁੜੀਆਂ ਨੇ, ਕੁਝ ਇੱਛਾਵਾਂ ਇਨਸਾਨ ਦੀਆਂ ਆਪਣੇ ਅਧਿਆਤਮਕ ਜੀਵਨ ਨਾਲ ਜੁੜੀਆਂ ਨੇ, ਤੇ ਕੁਝ ਇੱਛਾਵਾਂ ਐਸੀਆਂ ਨੇ ਕਿ ਜਿਹੜੀਆਂ ਇਨਸਾਨ ਆਪਣੇ ਸਰੀਰ ਤੋਂ ਬਾਹਰ ਸੰਸਾਰ ਦੇ ਇਹਨਾਂ ਪਦਾਰਥਾਂ ਵਿੱਚ, ਸੰਸਾਰ ਦੇ ਪਦਾਰਥਾਂ ਦੀ ਪੂਰਤੀ ਲਈ, ਉਹਨਾਂ ਦੀ ਪ੍ਰਾਪਤੀ ਲਈ ਆਪਣੇ ਮਨ ਦੇ ਅੰਦਰ ਫੁਰਨੇ ਬਣਾਉਂਦਾ ਰਹਿੰਦਾ ਹੈ। ਪਰ ਕਦੀ ਕੋਈ ਇਨਸਾਨ ਇਹ ਨਹੀਂ ਚਾਹੁੰਦਾ ਕਿ ਜੋ ਮੇਰੇ ਮਨ ਦੀ ਇੱਛਾ ਪੈਦਾ ਹੋਈ ਏ ਕਿ ਇਹ ਨਾ ਪੂਰੀ ਹੋਵੇ। ਹਰ ਇਨਸਾਨ ਦੀ ਇਹ ਤੀਬਰ ਇੱਛਾ ਹੈ ਕਿ ਜੋ ਮੇਰੇ ਮਨ ਅੰਦਰ ਮੰਗ ਜਾਂ ਲੋੜ ਦੀ ਇੱਕ ਫੁਰਨਾ ਉੱਠਿਆ, ਮੇਰੀ ਇਹ ਮੰਗ, ਮੇਰੀ ਇੱਛਾ ਹਰ ਹਾਲਤ ਵਿੱਚ ਪੂਰੀ ਹੋਣੀ ਚਾਹੀਦੀ ਹੈ। ਇੱਥੇ ਅਸੀਂ ਇਹ ਨਹੀਂ ਦੇਖਣਾ ਇੱਛਾਵਾਂ ਕਿਸ ਕਿਸ ਰੂਪ ਵਿੱਚ ਨੇ। ਬਸ ਇੱਕੋ ਜੋ ਅੱਜ ਦਾ ਪ੍ਰਕਰਨ ਸ਼ੁਰੂ ਹੋਇਆ, ਕਹਿੰਦੇ ਨੇ ਜੇ ਤੂੰ ਮਨ ਦੀਆਂ ਇੱਛਾਵਾਂ ਦੀ ਪੂਰਤੀ ਚਾਹੁੰਦਾ ਤੇ ਫਿਰ ਇੱਕ ਕੰਮ ਕਰ, ਇੱਛਾ ਪੂਰੀਆਂ ਕਰਨ ਵਾਲੇ ਅਕਾਲ ਪੁਰਖ ਦਾ ਸਿਮਰਨ ਕਰਨਾ ਸ਼ੁਰੂ ਕਰ ਦੇ। ਅਸੀਂ ਗੁਰੂ ਰਾਮਦਾਸ ਜੀ ਦੇ ਇੱਕ ਪਵਿੱਤਰ ਬਚਨ ਲੈ ਲੈਂਦੇ ਹਾਂ। ਸ੍ਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਜੀ ਦਾ ਸ੍ਰੀ ਰਾਗ ਕੀ ਵਾਰ ਦਾ ਇਹ ਬਚਨ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਇਨਸਾਨ ਉਸ ਪਰਮਾਤਮਾ ਦੇ ਨਾਮ ਨੂੰ ਸਿਮਰੇਗਾ, ਉਸ ਪਰਮਾਤਮਾ ਦੇ ਜ਼ਿਕਰ ਨੂੰ ਕਰੇਗਾ, ਉਸ ਪਰਮਾਤਮਾ ਦੀ ਬੰਦਗੀ ਵੀ ਜੁੜੇਗਾ, ਤੇ ਨਾਮ ਸਿਮਰਨ ਬੰਦਗੀ ਨਾਲ ਉਹਨੂੰ ਕਿਹੜੀਆਂ ਕਿਹੜੀਆਂ ਦਾਤਾਂ ਦੀ ਪ੍ਰਾਪਤੀ ਹੈ। ਥੋੜੇ ਜਿਹੇ ਬਚਨ ਨੇ ਤੇ ਦੇਖੋ, ਬਚਨ ਹੈ ਕਮਾਨ ਨਾਲ। ਹੁਣ ਭਾਵੇਂ ਅਸੀਂ ਸ਼ਬਦ ਦੇ ਅਰਥ ਕਰਾਂਗੇ, ਹੁਕਮਨਾਮਾ ਵੀ ਸੁਣਿਆ ਹੈ, ਪਰ ਹਕੀਕਤ ਇਹ ਵੇ ਕਿ ਜਦੋਂ ਆਪਾਂ ਸੁਣੇ ਹੋਏ ਨੂੰ ਜ਼ਿੰਦਗੀ ਵਿੱਚ ਅਪਣਾਉਣ ਦਾ ਯਤਨ ਕਰਾਂਗੇ ਤੇ ਸੱਚ ਇਹ ਵੇ ਕਿ ਮੰਨਣ ਵਾਲੇ ਦਾ ਜੀਵਨ ਹੀ ਬਹੁਤ ਪਵਿੱਤਰ ਹੋ ਜਾਂਦਾ ਹੈ। ਧੰਨ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਉਹ ਇਨਸਾਨ ਤੂੰ ਚਾਹੁੰਦਾ ਹੈ ਕਿ ਹਰ ਥਾਂ ਤੇ ਮੇਰੀ ਗੱਲ ਮੰਨੀ ਜਾਏ, ਤੂੰ ਚਾਹੁੰਦਾ ਕਿ ਹਰ ਥਾਂ ਤੇ ਮੇਰੀ ਵਿਚਾਰ ਨੂੰ ਸਵੀਕਾਰ ਕੀਤਾ ਜਾਏ। ਕਹਿੰਦੇ ਨੇ ਇੱਕ ਕੰਮ ਕਰ, ਉਸ ਸਭ ਤੋਂ ਵੱਡੇ ਪਰਮਾਤਮਾ ਦੇ ਨਾਮ ਨੂੰ ਦਿਨ ਰਾਤ ਧਿਆਇਆ ਕਰ, ਕਿਉਂਕਿ ਜਿਸ ਦਾ ਹੁਕਮ ਸਾਰੇ ਬ੍ਰਹਿਮੰਡਾਂ ਦੇ ਉੱਪਰ ਚੱਲਦਾ ਤੇ ਜਿਸ ਦਾ ਹੁਕਮ ਦੇ ਅਧੀਨ ਦ੍ਰਿਸ਼ਟ ਅਨਦ੍ਰਿਸ਼ਟ ਹਰ ਤਾਕਤ ਉਸ ਪਰਮਾਤਮਾ ਦੇ ਹੁਕਮ ਵਿੱਚ ਏ, ਤੇ ਜਿਹਦਾ ਹੁਕਮ ਸਾਰੀਆਂ ਥਾਵਾਂ ਤੇ ਚੱਲਦਾ ਉਸ ਦੇ ਨਾਮ ਨੂੰ ਤੂੰ ਆਪਣੀ ਖਿਰਦੇ ਦੇ ਵਿੱਚ ਧਿਆਉਣਾ ਸ਼ੁਰੂ ਕਰ ਦੇ। ਦੇਖੋ ਇੱਥੇ ਇੱਕ ਬੇਨਤੀ ਜ਼ਰੂਰ ਕਰਦੇ ਹਾਂ, ਜੋ ਸਾਡੇ ਇਸ ਮੁਲਕ ਦਾ ਇੱਕ ਢਾਂਚਾ ਹੈ ਜੋ ਬਣ ਚੁੱਕਾ, ਇਹਨੂੰ ਦੁਨਿਆਵੀ ਗੱਲ ਨਾ ਸਮਝਣਾ। ਕੇਵਲ ਕਈ ਵਾਰੀ ਕਿਸੇ ਵੱਡੇ ਬੰਦੇ ਦਾ ਨਾਮ, ਪਦਵੀ ਤੇ ਬੈਠੇ ਹੋਏ ਇਨਸਾਨ ਦਾ ਨਾਮ ਬਹੁਤ ਚੱਲਦਾ ਹੈ, ਉਹਦਾ ਨਾਮ ਇੰਨਾ ਚੱਲਦਾ ਕਿ ਕਈ ਵਾਰੀ ਉਸ ਦਾ ਨਾਮ ਲੈ ਕੇ ਲੋਕਾਂ ਦੇ ਕਈ ਕੰਮ ਰਾਸ ਹੋ ਜਾਂਦੇ। ਹੁਣ ਵੀ ਲੋਕ ਸਰਕਾਰੀ ਦਰਬਾਰੇ ਜਾਣ ਤੇ ਅਕਸਰ ਹਰ ਬੰਦੇ ਦੀ ਮੈਂ ਨਹੀਂ ਕਹਾਂਗਾ, ਜ਼ਿਆਦਾਤਰ ਲੋਕਾਂ ਦੀ ਜੇਬ ਵਿੱਚ ਕਿਸੇ ਨਾ ਕਿਸੇ ਵੱਡੇ ਬੰਦੇ ਦਾ ਵਿਜ਼ਿਟਿੰਗ ਕਾਰਡ ਜ਼ਰੂਰ ਪਿਆ ਹੋਵੇਗਾ। ਸਾਰੇ ਨਹੀਂ ਪਰ ਬਹੁਤਾਤ ਵਿੱਚ ਕਈਆਂ ਨੇ ਤਾਂ ਵਿਜ਼ਿਟਿੰਗ ਕਾਰਡ ਉੱਪਰ ਉਸ ਦੇ ਨਾਮ ਦੇ ਸਾਈਨ ਵੀ ਕਰਾਏ ਹੁੰਦੇ ਨੇ। ਕਿਸੇ ਕੋਲ ਮੰਤਰੀ ਦਾ ਹੈ, ਕਿਸੇ ਕੋਲ ਆਫੀਸਰ ਦਾ ਹੈ, ਕਿਸੇ ਕੋਲ ਚੰਗੇ ਉੱਚੇ ਧਾਰਮਿਕ ਅਹੁਦੇ ਤੇ ਬੈਠੇ ਕੋਈ ਬੰਦੇ ਦਾ ਹੈ। ਪਰ ਯਾਦ ਰੱਖਿਓ, ਕਾਗਜ਼ ਦੇ ਟੁਕੜੇ ਤੇ ਵਿਜ਼ਿਟਿੰਗ ਕਾਰਡ ਉੱਪਰ ਕੇਵਲ ਇੱਕ ਨਾਮ ਲਿਖਿਆ ਹੈ, ਤੇ ਕਈ ਵਾਰੀ ਆਦਮੀ ਜਦੋਂ ਕਿਤੇ ਕੰਮ ਪੈ ਜਾਏ ਤੇ ਉਸ ਦਾ ਕੰਮ ਰਾਸ ਹੁੰਦਾ ਨਾ ਦਿਸੇ ਤੇ ਉਹ ਆਫੀਸਰ ਨੂੰ ਆਪਣੀ ਗੱਲ ਵੱਲ ਤਵੱਜੋ ਦੇਣ ਦੇ ਲਈ ਉਸ ਵਿਜ਼ਿਟਿੰਗ ਕਾਰਡ ਨੂੰ ਦਫ਼ਤਰ ਦੇ ਅੰਦਰ, ਆਫਿਸ ਦੇ ਅੰਦਰ ਭੇਜ ਜਾਏਗਾ। ਆਪ ਜੀ ਦੇਖੋਗੇ ਕਿ ਜਦੋਂ ਆਫੀਸਰ ਦੇ ਕੋਲ ਕਿਸੇ ਵੱਡੇ ਬੰਦੇ ਦੇ ਲਿਖੇ ਹੋਏ ਨਾਮ ਦਾ ਕਾਰਡ ਜਾਂਦਾ ਤੇ ਇੱਕੋ ਦਮ ਪਹਿਲ ਦੇ ਆਧਾਰ ਤੇ ਜਿਹੜਾ ਉਹ ਕਾਰਡ ਲੈ ਕੇ ਆਇਆ ਉਹਦੀ ਗੱਲ ਨੂੰ ਧਿਆਨ ਨਾਲ ਸੁਣਦਾ, ਉਹਦੀ ਗੱਲ ਨੂੰ ਯਤਨ ਕਰਦਾ ਕਿ ਪੂਰੀਆਂ ਕਰਦਿਆਂ, ਤੇ ਮੇਰੇ ਮਨ ਚ ਖਿਆਲ ਆਉਂਦਾ ਕਿ ਸੰਸਾਰ ਦੇ ਲੋਕੋ, ਇੱਕ ਵੱਡੀ ਪਦਵੀ ਤੇ ਬੈਠਾ ਹੋਇਆ ਬੰਦਾ, ਕਾਗਜ਼ ਤੇ ਲਿਖਿਆ ਹੋਇਆ ਨਾਮ ਸਰਕਾਰੀ ਦਰਬਾਰੇ ਦਫ਼ਤਰਾਂ ਵਿੱਚ ਚੱਲ ਜਾਂਦਾ, ਆਫੀਸਰ ਵੀ ਉਸ ਨਾਮ ਨੂੰ ਦੇਖ ਕੇ ਕੰਮ ਕਰਨ ਲਈ ਉਤਾਵਲੇ ਹੋ ਜਾਂਦੇ ਨੇ, ਤੇ ਜਿਹਦੇ ਖਿਰਦੇ ਉੱਤੇ ਵਾਹਿਗੁਰੂ ਦਾ ਨਾਮ ਲਿਖਿਆ ਜਾਏਗਾ, ਸੱਚ ਇਹ ਨਾਮ ਤਾਂ ਸਾਰੇ ਸੰਸਾਰ ਦੇ ਵਿੱਚ ਚੱਲਦਾ। ਇੱਕ ਬੰਦਾ ਖੰਡਾਂ ਬ੍ਰਹਿਮੰਡਾਂ ਵਿੱਚ ਚੱਲਦਾ ਹੈ। ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਉਹ ਮੇਰੇ ਮਨ ਜੇ ਤੂੰ ਜਪਣਾ ਹੀ ਚਾਹੁੰਦਾ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਜਿਹਦੇ ਹੁਕਮ ਦਾ ਡੰਕਾ ਪੂਰੇ ਸੰਸਾਰ ਤੇ ਨਹੀਂ ਕਰੋੜਾਂ ਬ੍ਰਹਿਮੰਡਾਂ ਦੇ ਉੱਪਰ ਚੱਲਦਾ। ਜੋ ਕੁਝ ਉਹਨੇ ਬਣਾਇਆ ਹਰ ਥਾਂ ਤੇ ਵਾਹਿਗੁਰੂ ਦਾ ਹੁਕਮ ਚੱਲ ਰਿਹਾ ਹੈ। ਅਸੀਂ ਉਹ ਪਵਿੱਤਰ ਬਚਨ ਪਹਿਲਾਂ ਲੈ ਲਿਆ, ਫਿਰ ਹਜ਼ੂਰ ਦੇ ਜੀਵਨ ਵਿੱਚ ਅਰਜ਼ ਕਰਨੀ ਹੈ। ਸਾਹਿਬ ਨੇ ਫਰਮਾਇਆ ਜਿਵੇਂ ਇੱਥੇ ਬਚਨ ਕਰ ਰਹੇ ਨੇ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ। ਧੰਨ ਗੁਰੂ ਰਾਮਦਾਸ ਦਾ ਬਚਨ ਹੈ, ਸੋ ਐਸਾ ਹਰ ਨਾਮ ਧਿਆਈ ਹੈ ਮਨ ਮੇਰੇ। ਉਹ ਮੇਰੇ ਮਨ ਐਸੇ ਪਰਮਾਤਮਾ ਦੇ ਖਰੀ ਦੇ ਨਾਮ ਨੂੰ ਧਿਆ, ਸੋ ਐਸਾ ਹਰ ਨਾਮ ਧਿਆਈ ਹੈ ਮਨ ਮੇਰੇ, ਜੋ ਸਭਨਾ ਉਪਰ ਹੁਕਮ ਚਲਾਏ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ ਹੈ, ਉਸ ਦੇ ਨਾਮ ਦਾ ਹੁਕਮ ਜਾਂ ਇਉਂ ਕਹਿ ਲਓ ਉਹਦਾ ਹੁਕਮ ਹਰ ਜੀਵ ਤੇ ਚੱਲਦਾ, ਤੇ ਸਤਿਗੁਰੂ ਕਹਿੰਦੇ ਨੇ ਇੱਥੋਂ ਤੱਕ ਕਿ ਜਿਹੜਾ ਬੰਦਗੀ ਸਿਮਰਨ ਵੀ ਜੁੜ ਜਾਂਦਾ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਦਾ ਦੁਆਰਾ, ਆ ਦੁਨੀਆਂ ਦੇ ਜਿਹੜੇ ਜੀਵ ਨੇ, ਜੀਵ ਮੈਂ ਹੋਰ ਸ਼ਬਦ ਥੋੜਾ ਸੌਖਾ ਵਰਤਾ, ਆ ਜਿਹੜੇ ਬਾਹਰ ਦੇ ਦਿਸਦੇ ਹੋਏ ਤੱਤ ਨੇ, ਆ ਪੌਣ, ਆ ਪਾਣੀ, ਇਹ ਅੱਗ, ਆ ਹਵਾ, ਪਰਮਾਤਮਾ ਦੇ ਨਾਮ ਦਾ ਹੁਕਮ, ਉਸ ਹੁਕਮੀ ਦਾ ਹੁਕਮ ਤਾਂ ਇਹਨਾਂ ਤੱਤਾਂ ਦੇ ਉੱਤੇ ਵੀ ਚੱਲਦਾ। ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕਦੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਉਹ ਭਾਈ ਗੁਰਸਿੱਖੋ, ਇਸੇ ਸ਼ਲੋਕ ਵਿੱਚ ਮਹਾਰਾਜ ਜੀ ਨੇ ਕਿਹਾ, ਆ ਜਿਹੜਾ ਆਕਾਸ਼ ਤੇ ਸੂਰਜ ਆਪਣੀ ਰੋਸ਼ਨੀ ਦਿੰਦਾ, ਚੰਦਰਮਾ ਰਾਤ ਨੂੰ ਆਪਣੀ ਸ਼ੀਤਲ ਤੇ ਦਿੰਦਾ, ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਤਾਂ ਸੂਰਜ ਚੰਦਰਮਾ ਦੇ ਉੱਪਰ ਵੀ ਚੱਲਦਾ ਪਿਆ, ਤੇ ਜਿਹਦਾ ਹੁਕਮ ਇੰਨਾ ਵੱਡਾ ਹੈ ਤੇ ਮਨਾ ਤੂੰ ਉਸ ਪਰਮਾਤਮਾ ਦੇ ਨਾਮ ਨੂੰ ਜਪ। ਸਾਹਿਬ ਨੇ ਫੁਰਮਾਇਆ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ। ਜਿਸ ਪਰਮਾਤਮਾ ਦੇ ਭੈ ਵਿੱਚ ਹੁਕਮ ਵਿੱਚ ਚੰਦਰਮਾ ਤੇ ਸੂਰਜ ਵੀ ਕਰੋੜਾਂ ਕੋਹ ਦਾ ਸਫ਼ਰ ਕਰ ਚੁੱਕੇ ਨੇ ਤੇ ਚੱਲਦੇ ਪਏ ਨੇ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਦੀ ਰਚਨਾ ਵਿੱਚ ਉਹਨਾਂ ਨੇ ਬੰਦਗੀ ਦੇ ਸੰਬੰਧ ਵਿੱਚ ਬਹੁਤ ਸ਼ਬਦ ਕਹੇ ਨੇ। ਇੱਕ ਬਚਨ ਉਹਨਾਂ ਦਾ ਮੈਂ ਆਪ ਨਾਲ ਜ਼ਰੂਰ ਸਾਂਝਾ ਕਰਦੇ ਹਾਂ। ਕਹਿੰਦੇ ਨੇ ਜੇ ਇਨਸਾਨ ਤੂੰ ਚਾਹੁੰਦਾ, ਜੇ ਤੇਰੇ ਅੰਦਰ ਦੀ ਇਹ ਇੱਛਾ ਹੈ ਕਿ ਮੇਰੀ ਸਮਾਜ ਦੇ ਵਿੱਚ ਰੱਬ ਦੇ ਘਰ ਵਿੱਚ ਮੇਰੀ ਥਾਂ ਬਣ ਜਾਏ, ਸਮਾਜ ਵਿੱਚ ਮੇਰੀ ਸ਼ੋਭਾ ਹੋ ਜਾਏ, ਕਹਿੰਦੇ ਨੇ ਜੇ ਤੂੰ ਵੱਡੇ ਤੋਂ ਵੱਡੇ ਮਰਾਤਬੇ ਨੂੰ ਹਾਸਲ ਕਰਨਾ ਚਾਹੁੰਦੇ ਤੇ ਫਿਰ ਬੰਦਗੀ ਦਾ ਪੱਲੂ ਪਕੜ ਲੈ, ਤੇ ਜਿਨ੍ਹਾਂ ਦੇ ਕੋਲ ਬੰਦਗੀ ਹੁੰਦੀ ਏ ਸਿਮਰਨ ਉਹਨਾਂ ਨੂੰ ਬਹੁਤ ਉੱਚੀਆਂ ਕਰ ਦਿੰਦਾ ਹੈ। ਭਾਈ ਸਾਹਿਬ ਦੀ ਰਚਨਾ ਹੈ ਕਿ ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ। ਬਜ਼ੁਰਗੀ ਦਾ ਅਰਥ ਹੁੰਦਾ ਵੱਡੇ ਹੋਣਾ। ਜੇ ਤੇਰੇ ਮਨ ਦੀ ਇਹ ਇੱਛਾ ਹੈ ਕਿ ਮੇਰੇ ਕੋਲ ਵਡਿਆਈ ਹੋਵੇ, ਮੈਨੂੰ ਬਜ਼ੁਰਗੀ ਮਿਲ ਜਾਏ, ਤੇ ਫਿਰ ਇੱਕ ਕੰਮ ਕਰ, ਅੱਲਾ ਦੀ ਰੱਬ ਦੀ ਖੁਦਾ ਦੀ ਬੰਦਗੀ ਸ਼ੁਰੂ ਕਰ ਦੇ। ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਜੇ ਬੰਦਗੀ ਨਾ ਕੀਤੀ ਵਰਨਾ ਆਖਰ ਮੇਕਸ਼ੀ ਸ਼ਰਮਿੰਦਗੀ। ਬੰਦਗੀ ਤੋਂ ਬਿਨਾਂ ਰੱਬ ਦੀ ਦਰਗਾਹ ਦੇ ਵਿੱਚ ਸ਼ਰਮਿੰਦਗੀ ਚੱਲਣੀ ਪੈਂਦੀ ਹੈ। ਉੱਥੇ ਉਹਨਾਂ ਇੱਕ ਹੋਰ ਬਚਨ ਕਿਹਾ ਹੈ, ਕਹਿਣ ਲੱਗੇ ਇੱਕ ਕੰਮ ਕਰ, ਵਰਨਾ ਆਖਰ ਮੇਕਸ਼ੀ ਸ਼ਰਮਿੰਦਗੀ। ਸ਼ਰਮ ਕੁਨ, ਹਾਂ ਸ਼ਰਮ ਕੁਨ, ਹਾਂ ਸ਼ਰਮ ਕੁਰਮ। ਕਹਿਣ ਲੱਗੇ ਉਹ ਮੇਰੇ ਮਨਾ ਕੁਛ ਲੱਜਿਆ ਕਰ, ਕੁਛ ਲੱਜਿਆ ਕਰ। ਜੇ ਤੂੰ ਚਾਹੁੰਦਾ ਕਿ ਮੈਨੂੰ ਉੱਚੀ ਥਾਂ ਮਿਲੇ ਤੇ ਫਿਰ ਉਸ ਉੱਚੇ ਦੀ ਬੰਦਗੀ ਕਰ, ਕਿਉਂਕਿ ਜਿੰਨਾ ਵੱਡਾ ਉਸ ਦਾ ਨਾਮ ਹੈ ਤੇ ਜਦੋਂ ਕੋਈ ਨਾਮ ਜਪਦਾ ਨਾਮ ਉਸ ਜਪਣ ਵਾਲੇ ਨੂੰ ਵੱਡਿਆ ਕਰ ਦਿੰਦਾ। ਫਿਰ ਮੈਂ ਸ਼ਬਦ ਦੁਹਰਾ ਦਿਆਂ ਕਿ ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਵਰਨਾ ਆਖਰ ਮੇਕਸ਼ੀ ਸ਼ਰਮੰਦਗੀ। ਸ਼ਰਮ ਕੁਨ, ਹਾਂ ਸ਼ਰਮ ਕੁਨ, ਹਾਂ ਸ਼ਰਮ ਕੁਨ। ਈ ਦਿਲੇ ਚੂ ਸੰਗ ਖੁਦਰਾ ਨਰਮ ਕਰ। ਆ ਜਿਹੜਾ ਦਿਲ ਪੱਥਰ ਦੀ ਤਰ੍ਹਾਂ ਕਠੋਰ ਬਣ ਚੁੱਕਾ ਇਹ ਗੱਲਾਂ ਦੇ ਨਾਲ ਪਸੀਜਣਾ ਨਹੀਂ। ਜੇ ਪੱਥਰ ਦਿਲ ਨੂੰ ਨਰਮ ਕਰਨਾ ਚਾਹੁੰਦਾ ਤੇ ਰੱਬ ਦਾ ਸਿਮਰਨ ਕਰ, ਕਿਉਂਕਿ ਸਿਮਰਨ ਪੱਥਰ ਨੂੰ ਵੀ ਪਿਘਲਾ ਦਿੰਦਾ। ਇਹਦਾ ਮਤਲਬ ਅੰਦਰ ਨਿਮਰਤਾ ਆ ਜਾਏਗੀ। ਉਸ ਤੋਂ ਅਗਲਾ ਉਹਨਾਂ ਦਾ ਸ਼ੇਰ ਹੈ, ਕਹਿਣ ਲੱਗੇ ਦੌਲ ਤੇ ਜਾਵੈਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ, ਦੌਲ ਤੇ ਜਾਵੈਦ ਬਾਸ਼ਦ ਬੰਦਗੀ। ਕਹਿੰਦੇ ਤੂੰ ਬੜੀ ਦੌਲਤ ਇਕੱਠੀ ਕਰੀ ਬੈਠਾ ਹੈ ਇਨਸਾਨ, ਪਰ ਯਾਦ ਰੱਖੀ ਇਹ ਚਲਾਏ ਮਾਨ ਹੈ, ਇਹ ਕਈਆਂ ਦੇ ਖੱਤਾਂ ਚੋਂ ਆਈ, ਤੇਰੇ ਖੱਤ ਵਿੱਚ ਵੀ ਰੁਕਣੀ ਨਹੀਂ। ਜੇ ਤੂੰ ਸਦੀਵ ਕਾਲ ਲਈ ਚਾਹੁੰਦਾ ਕਿ ਮੈਨੂੰ ਨਾਮ ਦਾ ਖਜ਼ਾਨਾ ਮਿਲੇ ਤੇ ਬੰਦਗੀ ਕਰ, ਕਿਉਂਕਿ ਨਾਮ ਧਨ ਐਸਾ ਜਿਹਨੂੰ ਪਾਣੀ ਡੋਬਦਾ ਨਹੀਂ, ਅੱਗ ਸਾੜਦੀ ਨਹੀਂ, ਚੋਰ ਉਚੱਕਾ ਕੋਈ ਉਹਨੂੰ ਲੁੱਟ ਨਹੀਂ ਸਕਦਾ। ਦੌਲਤ ਜਵੈਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਚੌਥਾ ਸ਼ੇਰ ਹੈ, ਦੇਖੋ ਸਿਰ ਮੇਰੀ ਇੱਕ ਬੇਨਤੀ ਹੈ, ਜਿਹੜਾ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ। ਭਾਈ ਸਾਹਿਬ ਉਸ ਤੋਂ ਅੱਗੇ ਲਿਖਦੇ ਨੇ, ਕਹਿੰਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ਵਿੱਚ ਬੰਦਗੀ ਦੇ ਚੋਲੇ ਪਾ ਲਏ ਨੇ, ਜਿਨ੍ਹਾਂ ਦੇ ਕੋਲ ਸਿਮਰਨ ਦੇ ਚੋਲੇ ਨੇ, ਤੇ ਕਹਿੰਦੇ ਨੇ ਉਹਨਾਂ ਦਾ ਹੁਕਮ, ਉਹਨਾਂ ਦੇ ਸ਼ਬਦ, ਉਹਨਾਂ ਦੇ ਬੋਲ, ਉਹਨਾਂ ਦੇ ਸੁਖਨ, ਉਹਨਾਂ ਦੇ ਬਚਨ ਕੋਈ ਵੀ ਦੁਨੀਆਂ ਦੀ ਤਾਕਤ ਮੋੜਦੀ ਨਹੀਂ। ਤੇ ਪ੍ਰਮਾਣ ਕੀ ਦਿੱਤਾ? ਕਹਿਣ ਲੱਗੇ ਪੂਰਨਮਾਸ਼ੀ ਦੀ ਰਾਤ ਹੈ, ਅਸਮਾਨ ਤੇ ਪੂਰਾ ਚੰਦਰਮਾ ਹੈ, ਤੇ ਉਸ ਰਾਤ ਨੂੰ ਸਮੁੰਦਰ ਉਛਾਲੇ ਖਾ ਰਿਹਾ। ਤੇ ਭਾਈ ਨੰਦ ਲਾਲ ਸਾਹਿਬ ਉਸ ਚੰਦਰਮਾ ਨੂੰ ਦੇਖ ਕੇ ਤੇ ਸਮੁੰਦਰ ਦੇ ਉਛਾਲਿਆਂ ਨੂੰ ਦੇਖ ਕੇ ਕਹਿਣ ਲੱਗੇ, ਨੰਦ ਲਾਲ ਜਿਸ ਕੋਲ ਰੱਬ ਦੀ ਬੰਦਗੀ ਹੈ, ਇਸ ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਡੂੰਘਾਈ ਤੱਕ ਜਿਤਨੇ ਵੀ ਖਜ਼ਾਨੇ ਨੇ ਉਹਦੇ ਚਰਨਾਂ ਵਿੱਚ ਆ ਕੇ ਸਮਰਪਿਤ ਹੋ ਜਾਂਦੇ ਨੇ ਜਿਹੜਾ ਰੱਬ ਦੀ ਬੰਦਗੀ ਕਰਦਾ। ਮਹਾਰਾਜ ਕਹਿੰਦੇ ਸਿਮਰਨ, ਭਾਈ ਸਾਹਿਬ ਦਾ ਇਹ ਸ਼ੇਰ ਹੈ, ਕਹਿਣ ਲੱਗੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ। ਜਿਹਦੇ ਕੋਲ ਬੰਦਗੀ ਦਾ ਲਿਬਾਸ ਆ ਗਿਆ ਉਹਦੇ ਸਾਹਮਣੇ ਆ ਸਰਕਾਰਾਂ ਹਕੂਮਤਾਂ ਤੇ ਬਾਦਸ਼ਾਹੀਆਂ ਦੇ ਚੋਲਿਆਂ ਤੇ ਇਨਾਮਾਂ ਦੀ ਕੀ ਖਸਤੀ ਹੈ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ ਦੌਲਤੇ ਅਜ ਮਹਾ। ਮਹਾ ਦਾ ਅਰਥ ਇੱਥੇ ਮਖੀਨਾ ਨਹੀਂ, ਫਾਰਸੀ ਮਹਾ ਮੀਨਸ ਚੰਦਰਮਾ, ਮਾਹੀ ਦਾ ਅਰਥ ਮੱਛੀ, ਪਰ ਇਹਦੇ ਅਰਥ ਕਰਾਂਗੇ ਸਮੁੰਦਰ ਦੀ ਗਹਿਰਾਈ, در لباسے بندگی شاہی تو راست دولت از ماہ تا ماہی تو راست جڑا بندگی بھی جڑ گیا چندرما تو سمندر دی ڈنگائی تا خزانے او دے سامنے سمرپت نے تن گرو رامداس جی دا بچن ہے کہ سو ایسا ہر نام تیائیے من میرے جو سب نہ اوپر حکم چلائے تے پھر اے نام خور کی کردا ہے سو ایسا ہر نام جپیے من میرے جو انتی اوسر لے چھڑائے اس نام نو جب جڑا انتلے سمے تینو جمع دی مار تو چھڑا دے گا اس تو اگلا کم کی کردا ہے نام سو ایسا ہر نام جپیے من میرے جو من کی ترشنا سب پوکھ گوائے اس نام نو جڑ جڑا نہ رجن والے من نو بھی رجا دیندا ہے جڑا اس بھکھے من نو بھی ترپت کر دیندا ہے سو ایسا ہر نام جپیے من میرے جو من کی ترشنا سب بھکھ گوائے سو گرمکھ نام جپیا وڈ پاگی وڈے پاگاں والیاں نے گرو دے سنمکھ رہ کے اے نام جپیا تے نام دی شکتی اینی ہے کہ جڑے لوگ نندیا کردے سن جڑے لوگ دشت پنے کر کے ویر کماندے سن جڑے لوگ دن رات کات لا کے مارن دا یتن کردے نے گرو رامداس بچن کردے نے اس نام نو جپ نام وچ اینی شکتی ہے ایک دن نندک دشت تے ویر کمان والے بندے وی جپن والے دے چرنا وی چک جاندے ہن دسو ایدو وڈی دات گرو رامداساں نو دے رہے نے کتو غور تھا تو ملے گی سو گرمکھ نام جپیا وڈ پاگی تین نندک دشت سب پیری پائے نانک نام آراد سبنا تے وڈا سب نام اگے آن نوائے مہاراج کہندے نے کہ اس نام نو جپ جس نام دے اگے خر شکتی خر طاقت چک جاندی ہے دیکھو ایک بینتی کراں کہ میں عرض کیتی اچھاواں انیکاں نے پر جدو کچھ سمرن کردا ہے سمرن والے دی خر اچھا فرنا گرو پورا کری جاندا ہے آو تھوڑا جیا اسی تن گرو رام دا سچی سرکار جنہ دا پرب آ منا رہے ہو بڑی دور دور تو سنگتاں دیشاں ودیشاں تو دور درادیوں اج گرو رام داس دے چرن پرسن آئے پامے داس پچھلے کچھ سالاں تو ہر سال پرب والے دن آپ نال گرو بخشی مت انسار وچار سانجے کردا ہے جیون بھی گرو رام داس جی دا او ہے جو ہر سال پڑھنے حضور دے بول بھی او نے پر ترو تازگی اینی ہے کہ جدوں گرو رام داس جی دا نام کی زبان تے ہوندا ہے تے سکھ دا روم روم جیڑا گرو رام داس دے شکر بھی جڑ جاندا ہے تھوڑا جا آؤ اپنی صورت نو کل بھی میں عرض کیتی سی کہ ایک تا سنکھیپ جیون تے دوجی اسی گرو رام داس جی دی جو سبد ہے گرو گرنتھ صاحب دی بانی وچ اس نو ضرور واچن دا یتن کران گے ست گرو گرو رام داس سچے پاتشاہ جی دا آگمن سن 1534 نو میں شبد دوہرا رہا اج لاہور دی دھرتی تے سوڈیاں دے گھر وچ چونا منڈی وکھے بابا ہرداس جی دے گرہ وکھے ماتا دیا کور دی کوکھ تو ہویا ہے تن گرو رام داس سچے پاتشاہ انہاں دا سن 1534 دا آگمن تے حضور سچے پاتشاہ جی دو سال تک ماتا دی کوکھ دا ماتا دی گود دا ماتا دے پریم دا نگ مانیا پر پتہ نہیں بداتا نو کی منظور سی اے اس دی کھید او دا پانا تے رات میں عرض کیتی ایک تھا کہ دو سال دے بچے نو اجے ماں دے دے چہرے دی بھی پکی پہچان نہیں ہوندی جے اسی دھیان نال دیکھیے اینو کیبل اموشنل نہیں کیونکہ جنی دیر تک ساڈے اندر بھاوکتا بھاو نہیں پیدا ہوندے اونی دیر تک اندر پگھلنا نہیں تے جنی دیر تک اندر پگھل کے اکھاں وچوں کتے پریم دے چار اتھرو نہ ڈگن اونی دیر تک اندر دی میل وی صاف نہیں ہوندی ہن دو سال دی عمر ہے گرو رام داس سچے پادشاہ تے ماتا دیا کور جی اکال پرکھ دا بھانا ورتیا تے اکال چلانا کر گئے جے اسی دیکھیے انو تھوڑا جا پاپ بنا کے کہ جدو ماتا دا سسکار کیتا خون ہے پتا ہرداس نے دو سال دی عمر دے بچے نو اپنی گود وی چکیا ہوئے گا ماں دے چہرے دی پہچان نہیں پر اکھاں نال دیکھیا سب کچھ ہے ਪਿਤਾ ਵਾਪਸ ਸੰਸਕਾਰ ਤੋਂ ਬਾਅਦ ਘਰ ਲੈ ਆਏ ਨੇ। ਪਿੰਡ ਬਾਸਰ ਕੇ ਤੋਂ ਨਾਨੀ ਲਾਹੌਰ ਪਹੁੰਚੀ ਹੈ। ਧੀ ਦੇ ਸੰਸਕਾਰ ਤੋਂ ਬਾਅਦ ਉਸ ਰਾਤ ਜਿਸ ਦਿਨ ਸ਼ਾਮ ਆਪਣੀ ਧੀ ਦਾ ਸੰਸਕਾਰ ਕੀਤਾ, ਧੰਨ ਗੁਰੂ ਰਾਮਦਾਸ ਜੀ ਦੀ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ, ਉਸ ਰਾਤ ਨਾਨੀ ਨੇ ਆਪਣੇ ਦੋਹਤੇ ਨੂੰ ਸੀਨੇ ਦੇ ਨਾਲ ਲਾਇਆ। ਮਨ ਵਿਚ ਪਤਾ ਨੀ ਕਿੰਨੇ ਕੁ ਖਿਆਲ ਉਡਾਰੀਆਂ ਮਾਰਦੇ ਹੋਣਗੇ ਕਿ ਇਸ ਦੀ ਉਮਰ ਕਿੰਨੀ ਕੁ ਹੈ। ਮਾਂ ਪਿਆਰ, ਮਾਂ ਨਿੱਘ ਤੇ ਮਾਂ ਸੀਨੇ ਦਾ ਜੋ ਅਸਲੀ ਸਨੇਹ ਹੈ ਉਹਦੇ ਤੋਂ ਵਿਰਵੇ ਰਹਿ ਗਏ, ਵਾਂਝੇ ਰਹਿ ਗਏ। ਪਿਤਾ ਹਰਦਾਸ ਨੇ ਆਪਣੇ ਪੁੱਤਰ ਦੀ ਸੰਭਾਲ ਸ਼ੁਰੂ ਕੀਤੀ। ਬਾਬਾ ਹਰਦਾਸ ਪੁੱਤਰ ਨੂੰ ਸੰਭਾਲਦੇ ਨੇ, ਪਾਲਣ ਪੋਸ਼ਣ ਕਰਨ ਲੱਗੇ। 7 ਸਾਲ ਦੀ ਉਮਰ ਹੋਈ, ਉਸ ਅਕਾਲ ਪੁਰਖ ਦਾ ਭਾਣਾ ਫਿਰ ਵਰਤਿਆ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਭਾਈ ਜੇਠਾ ਜੀ ਆਮ ਤੌਰ ਤੇ ਕਿਹਾ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਭਾਈ ਜੇਠਾ ਨਹੀਂ ਆਇਆ। ਇਸ ਕਰਕੇ ਦਾਸ ਰਾਮਦਾਸ ਸਤਿਗੁਰੂ ਹੀ ਸ਼ਬਦ ਵਰਤਦਾ। ਕਈਆਂ ਦੇ ਮਨ ਚ ਇਹ ਵੀ ਖੋਣਾ ਕਿ ਉਦੋਂ ਗੁਰੂ ਨਹੀਂ ਬਣੇ, ਪਰ ਪਤਾ ਨਹੀਂ ਜੇ ਅੰਦਰ ਵਾਲਾ ਜਿਹੜਾ ਨਾ ਉਹ ਰਾਮਦਾਸ ਸਤਿਗੁਰੂ ਸ਼ਬਦ ਲਾਉਣ ਤੋਂ ਬਿਨਾਂ ਜ਼ਬਾਨ ਤੋਂ ਬੋਲ ਨਹੀਂ ਨਿਕਲਦਾ। ਇਹ ਮੇਰੀ ਕਮਜ਼ੋਰੀ ਸਮਝ ਲਓ, ਮੈਨੂੰ ਬਖਸ਼ ਜ਼ਰੂਰ ਦਿਆ ਜੇ। 7 ਸਾਲ ਦੀ ਉਮਰ ਹੈ ਤੇ ਪਿਤਾ ਬਾਬਾ ਹਰਦਾਸ ਜੀ ਅਕਾਲ ਚਲਾਣਾ ਕਰ ਗਏ। ਅੱਜ ਪਿਤਾ ਦੀ ਚਿਖਾ ਨੂੰ ਤਾਂ ਆਪ ਨੇ ਅੱਗ ਦਿਖਾਈ ਏ, ਪਰ ਵਾਪਸ ਘਰ ਮੁੜੇ ਨੇ, ਘਰ ਦੇ ਅੰਦਰ ਹੋਰ ਕੁਛ ਨਹੀਂ, ਸਿਰਫ ਇੱਕ ਨਾਨੀ ਹੈ। ਸ਼ਰੀਕੇ ਬਰਾਦਰੀ ਦੇ ਲੋਕ ਆਏ, ਸੰਸਕਾਰ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਚਲੇ ਗਏ, ਪਰ ਗੁਰੂ ਰਾਮਦਾਸ ਆਪਣੇ ਪਿਤਾ ਆਪਣੇ ਪੁਸ਼ਤੈਨੀ ਘਰ ਵਿਚ ਨੇ, ਕਿਸੇ ਨੇ ਪਿਆਰ ਮੁਹੱਬਤ ਨਹੀਂ ਉਹ ਕੀਤੀ। ਇਤਿਹਾਸ ਕਹਿੰਦਾ ਹੈ ਕਿ ਨਾਨੀ ਨੇ ਲਾਹੌਰ ਵਿਚ ਆਪਣੇ ਦੋਹਤੇ ਦੀ ਪਰਵਰਿਸ਼ ਲਈ, ਇਹਦੀ ਸੰਭਾਲ ਦੇ ਲਈ ਇਹੀ ਸ਼ਬਦ ਕਹਿ, ਬੇਟਾ ਮੈਂ ਘੁੰਗਣੀਆਂ ਉਬਾਲ ਦੇਣੀ ਹਾਂ ਤੇ ਤੂੰ ਘੁੰਗਣੀਆਂ ਵੇਚ ਕੇ ਆਪਣਾ ਗੁਜ਼ਾਰਾ ਕਰ ਲੈ, ਜਿਤਨੀ ਕੁ ਰੱਬ ਨੇ ਉਮਰ ਦਿੱਤੀ ਮੈਂ ਯਤਨ ਕਰਾਂਗੀ ਤੈਨੂੰ ਪਾਲਣ ਦਾ। 7-8 ਸਾਲ ਦੀ ਉਮਰ ਮੈਂ ਸ਼ਬਦ ਵਰਤ ਲਵਾਂ ਕਿ ਧੰਨ ਗੁਰੂ ਰਾਮਦਾਸ ਸਿਰ ਦੇ ਉੱਪਰ ਟੋਕਰੀ ਚ ਉਬਲੀਆਂ ਹੋਈਆਂ ਘੁੰਗਣੀਆਂ ਨੇ। ਹਰ ਇਤਿਹਾਸਕਾਰ ਨੇ ਇਹਦਾ ਜ਼ਿਕਰ ਕੀਤਾ ਹੈ। ਲਾਹੌਰ ਦੀਆਂ ਗਲੀਆਂ ਵਿਚ ਘੁੰਗਣੀਆਂ ਵੇਚਦੇ ਨੇ। ਆਰਬਲਾ ਛੋਟੀ ਫਕੀਰ ਮੰਗਣ ਆਇਆ ਤੇ ਉਹਨੇ ਝੋਲੀ ਕੀਤੀ, ਧੰਨ ਗੁਰੂ ਰਾਮਦਾਸ ਜੀ ਨੇ ਪੂਰੀ ਟੋਕਰੀ ਹੀ ਉਹਦੀ ਝੋਲੀ ਦੇ ਵਿਚ ਉਡੇਲ ਦਿੱਤੀ ਹੈ। ਉਹ ਦੇਖਿਆ ਉਹਨੇ ਤੇ ਉਹਨੇ ਝੋਲੀ ਭਰ ਕੇ ਇੱਕ ਸ਼ਬਦ ਕਿਹਾ, ਕਹਿੰਦਾ ਅੱਲਾ ਖੈਰ ਕਰੇ, ਰੱਬ ਖੈਰ ਕਰੇ, ਅੱਜ ਤੇਰੇ ਸਾਹਮਣੇ ਝੋਲੀ ਫੈਲਾਈ, ਬਾਲ ਵਰੇਸ਼ ਵਿਚ ਹੀ ਆਪਣੀ ਟੋਕਰੀ ਲੁੱਟ ਦਿੱਤੀ, ਉਡੇਲ ਦਿੱਤੀ, ਮੇਰੀ ਝੋਲੀ ਭਰ ਦਿੱਤੀ ਤੇ ਇਹ ਸੱਚ ਹੈ ਕਿ ਆਉਂਦੀ ਰਹਿੰਦੀ ਦੁਨੀਆਂ ਤੱਕ ਤੇਰੇ ਦਰ ਤੇ ਆ ਕੇ ਜੋ ਝੋਲੀ ਅੱਡੇਗਾ, ਸੱਚ ਇਹ ਵੇ ਤੇਰੇ ਦਰ ਤੇ ਕਦੀ ਕਿਸੇ ਦੀ ਝੋਲੀ ਖਾਲੀ ਨਹੀਂ ਜਾਏ। ਬੇਨਤੀ ਸਮਝੇ, ਸਤਿਗੁਰੂ ਗੁਰੂ ਰਾਮਦਾਸ 12 ਸਾਲ ਦੀ ਉਮਰ ਦੇ ਕਰੀਬ, ਮੈਂ ਆਪ ਨਾਲ ਸੰਨ ਜਿੰਨੇ ਕੋਈ ਈਸਵੀ ਸੰਨ ਨੇ ਉਸ ਹਿਸਾਬ ਨਾਲ ਅਰਥ ਕਰੀ ਬੇਨਤੀ ਕਰੀ ਜਾਂਗਾ। 12 ਕੁ ਸਾਲ ਦੀ ਉਮਰ ਹੋਈ ਏ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ, ਤੇ ਪਿੰਡ ਬਾਸਰ ਕੇ ਨਾਨੀ ਲੈ ਕੇ ਆ ਗਈ, ਕਿਉਂਕਿ ਲਾਹੌਰ ਵਿਚ ਕਿਸੇ ਨੇ ਸਹਾਰਾ ਨਹੀਂ ਦਿੱਤਾ। ਕਿਸੇ ਸ਼ਰੀਕੇ ਬਰਾਦਰੀ ਵਿਚੋਂ ਚਾਚੇ ਤਾਏ ਨੇ ਆਪਣੇ ਘਰ ਵਿਚ ਰੱਖਣ ਦੀ ਜਾਂ ਉਹਨਾਂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਨਹੀਂ ਲਈ। ਨਾਨੀ ਦੋਹਤੇ ਦੇ ਕੱਪੜੇ ਬੰਨ ਕੇ ਛੋਟੀ ਜੀ ਗੱਠੜੀ ਲੈ ਦੋਹਤੇ ਨੂੰ ਲਾਹੌਰ ਤੋਂ ਪਿੰਡ ਬਾਸਰ ਕੇ ਲੈ ਆਈ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਗੁਰੂ ਰਾਮਦਾਸ ਜੀ ਦਾ ਜੀਵਨ ਲਿਖਦਿਆਂ ਸੋਚਣਾ ਪਤਾ ਨਹੀਂ ਕਿੰਨੀ ਕੁ ਜਜ਼ਬਾਤ ਭਾਵਕਤਾ ਵਿਚ ਵਹਿ ਗਏ ਹੋਣਗੇ ਤੇ ਉਹਨਾਂ ਨੇ ਜ਼ਿੰਦਗੀ ਚ ਕੁਝ ਐਸਾ ਹੰਡਾਇਆ ਹੋਣਾ। ਉਹ ਲਿਖਦਿਆਂ ਹੋਇਆ ਕਹਿੰਦੇ ਨੇ, ਅੱਜ ਲਾਹੌਰ ਦੀਆਂ ਗਲੀਆਂ ਵਿਚੋਂ ਗੁਰੂ ਰਾਮਦਾਸ ਲੰਘਦੇ ਪਏ ਨੇ, ਪਿਤਾ ਦੇ ਘਰ ਨੂੰ ਜੰਦਰਾ ਤਾਲਾ ਮਾਰ ਦਿੱਤਾ। ਕੁਝ ਸੋਚਦੇ ਨੇ ਕਿ ਸ਼ਰੀਕ ਗਿਆ ਤੇ ਵਿਹੜਾ ਮੋਕਲਾ ਹੋਇਆ, ਕੋਈ ਦਰਦ ਭਰੇ ਅੱਖਾਂ ਭਰ ਲੈਂਦੇ ਨੇ ਕਿ ਭਾਈ ਹਰਦਾਸ ਦੀ ਇੱਕੋ ਇੱਕ ਨਿਸ਼ਾਨੀ ਆਪਣੇ ਘਰ ਨੂੰ ਤਾਲਾ ਮਾਰ ਕੇ ਚੱਲੇ ਨੇ। ਪਰ ਨਾਲ ਉਹ ਇੱਕ ਗੱਲ ਕਹਿੰਦੇ ਨੇ ਕਿ ਖੋਣੀ ਖੱਸ ਰਹੀ ਸੀ ਕਿ ਜਿਸ ਬੱਚੇ ਨੂੰ ਅੱਜ ਕੋਈ ਰੱਖਣ ਨੂੰ ਤਿਆਰ ਨਹੀਂ, ਇੱਕ ਦਿਨ ਐਸਾ ਆਵੇਗਾ ਇੱਥੋਂ ਦੇ ਵਸਨੀਕ, ਇੱਥੋਂ ਦੀ ਬਰਾਦਰੀ, ਇਕੱਠੀ ਖੋ ਕੇ ਹੱਥ ਜੋੜ ਕੇ ਕਹੇਗੀ ਧੰਨ ਗੁਰੂ ਰਾਮਦਾਸ, ਇੱਕ ਵਾਰੀ ਲਾਹੌਰ ਚਰਨ ਹੀ ਪਾ ਦੇ, ਤੇਰੇ ਚਰਨ ਪਾਉਣ ਨਾਲ ਕੀ ਅਸੀਂ ਖੁਸ਼ ਨਸੀਬ ਹੋ ਜਾਵਾਂਗੇ। ਬਸ ਵਕਤ ਵਕਤ ਦੀ ਬਾਤ ਹੈ, 12 ਸਾਲ ਦੀ ਉਮਰ ਵਿੱਚ ਗੁਰੂ ਰਾਮਦਾਸ ਗੁਰੂ ਅਮਰਦਾਸ ਨੂੰ ਮਿਲੇ ਨੇ। ਉਸ ਤੋਂ ਅੱਗੇ ਹਜ਼ੂਰ ਨੇ ਗੋਇੰਦਵਾਲ ਵਸਾਇਆ, ਧੰਨ ਗੁਰੂ ਅਮਰਦਾਸ ਜੀ ਨੇ, ਤੇ ਇੱਕ ਸਵੱਈਆ ਭੱਟ ਸਾਹਿਬ ਜੀ ਨੇ ਕਿਹਾ, ਖਾਸ ਕਰਕੇ ਉਸ ਮਿਲਣੀ ਦਾ, ਜਦੋਂ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਨ ਹੋਏ ਤੇ ਗੁਰੂ ਰਾਮਦਾਸ ਸ਼ਬਦ ਮੈਂ ਵਰਤਾਂ ਕਿ ਗੁਰੂ ਅਮਰਦਾਸ ਨੂੰ ਮਿਲੇ ਨੇ, ਉਸ ਮਿਲਣੀ ਵਿੱਚ ਕਿੰਨਾ ਕੁ ਸਕੂਨ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸਵੱਈਆ ਹੈ ਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਧੰਨ ਗੁਰੂ ਅਮਰਦਾਸ ਦੇ ਮੁਖ ਨੂੰ ਦੇਖ ਕੇ ਬਹੁਤ ਵੱਡਾ ਸਕੂਨ, ਬੜਾ ਵੱਡਾ ਸੁਖ ਮਿਲਿਆ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ, ਜਿਹੜੀ ਨਾਮ ਅੰਮ੍ਰਿਤ ਪੀਣ ਦੀ ਇੱਕ ਪਿਆਸ ਸੀ, ਅਭਿਲਾਸ਼ਾ ਸੀ, ਉਸ ਵਿਧਾਤਾ ਨੇ ਪੂਰੀ ਕਰ ਦਿੱਤੀ ਕਿ ਗੁਰੂ ਅਮਰਦਾਸ ਭਾਈ ਜੇਠਾ ਸਾਹਿਬ ਜੀ ਨੂੰ ਮਿਲ ਗਏ। ਖੁਤੀ ਜੋ ਪਿਆਸ ਪਿਊਸ ਪਿਵਨ ਕੀ, ਵਾਂਚਿਤ ਸਿੱਧ ਕੋ ਵਿਦ ਮਿਲਾਇਓ, ਪੂਰਨ ਭੋ ਮਨ ਠੌਰ ਬਸੋ, ਰਸ ਬਾਸਨ ਸੋ ਜੋ ਦੰਗ ਦਿਸ਼ਤਾਇਓ, ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਣ ਤੀਰ ਵਿਭਾਸ ਬਣਾਇਓ, ਗਇਓ ਦੁੱਖ ਦੂਰ ਬਰਖਣ ਕੋ, ਕਈ ਸਾਲਾਂ ਦਾ ਦੁੱਖ ਸੀ ਇੱਕੋ ਦਮ ਭੁੱਲ ਗਿਆ ਜਦੋਂ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ। ਗੋਬਿੰਦ ਵਾਲ ਗੋਬਿੰਦ ਪੁਰੀ ਸਮ, ਜਲਣ ਤੀਰ ਵਿਭਾਸ ਬਣਾਇਓ, ਗਇਓ ਦੁੱਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗੁਰੂ ਅਮਰਦਾਸ ਦੇ ਦਰਸ਼ਨ ਕੀਤੇ, ਬੜਾ ਵੱਡਾ ਸੁਖ ਮਿਲਿਆ। ਬੇਨਤੀ ਸੁਣਿਓ, ਸੰਨ 1534 ਨੂੰ ਹਜ਼ੂਰ ਦਾ ਆਗਮਨ ਹੈ, ਸੰਨ 1553 ਆਇਆ ਹੈ, 3-4 ਮੈਂ ਸੰਨ ਆਪ ਨਾਲ ਸਾਂਝੇ ਕਰਨੇ ਨੇ। 1534 ਦਾ ਆਗਮਨ ਹੈ, ਸੰਨ 1553 ਨੂੰ ਧੰਨ ਗੁਰੂ ਅਮਰਦਾਸ ਜੀ ਨੇ ਇੱਕ ਕਿਰਪਾ ਕੀਤੀ, ਆਪਣੀ ਬੇਟੀ ਛੋਟੀ ਪੁੱਤਰੀ ਬੀਬੀ ਭਾਨੀ ਉਹਨਾਂ ਦਾ ਰਿਸ਼ਤਾ ਕੀਤਾ। ਧੰਨ ਗੁਰੂ ਅਮਰਦਾਸ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਵਿਆਹ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਨਾਲ ਕਰ ਦਿੱਤਾ। ਹਜ਼ੂਰ ਦੀ ਆਰਬਲਾ ਉਸ ਵੇਲੇ ਤਕਰੀਬਨ 19 ਸਾਲ ਦੇ ਕਰੀਬ ਸੀ। ਮੈਂ ਕਰੀਬ ਸ਼ਬਦ ਵਰਤ ਰਿਹਾ। ਹੁਣ ਦੇਖੋ, ਜਦੋਂ ਮਾਤਾ ਮਨਸਾ ਦੇਵੀ ਜੀ ਪੁੱਛਦੇ ਨੇ, ਇਤਿਹਾਸ ਇਹਨੂੰ ਸਾਂਭ ਕੇ ਬੈਠਾ, ਪੁੱਛਦੇ ਨੇ ਕਿ ਭਾਨੀ ਦੇ ਵਾਸਤੇ ਵਰ, ਉਹ ਵਰਨਯੋਗ ਹੈ, ਤੇ ਸਾਹਮਣੇ ਉਹ ਭਾਈ ਜੇਠਾ ਸਾਹਿਬ ਜੀ ਨਿਕਲਦੇ ਨੇ, ਤੇ ਸਿਰ ਉੱਪਰ ਇੱਥੇ ਵੀ ਟੋਕਰੀ, ਚੇਤੇ ਰੱਖਿਓ ਗੋਇੰਦਵਾਲ ਬਿਆਸ ਦਰਿਆ ਦੇ ਕਿਨਾਰੇ ਵੀ ਹਜ਼ੂਰ ਨੇ ਘੁੰਗਣੀਆਂ ਵੇਚੀਆਂ। ਗੋਇੰਦਵਾਲ ਵੀ ਆਪਣੀ ਕਿਰਤ ਕੀਤੀ, ਦਿਨੇ ਘੁੰਗਣੀਆਂ ਵੇਚਣੀਆਂ, ਪਰਵਰਿਸ਼ ਰੋਜ਼ੀ ਜਿੰਨਾ ਕਮਾ ਲੈਣਾ, ਤੇ ਸਾਰਾ ਦਿਨ ਸਤਿਗੁਰੂ ਦੀ ਕਾਰ ਸੇਵਾ ਦੀਆਂ ਟੋਕਰੀਆਂ ਢੋਣੀਆਂ। ਜਦੋਂ ਦੇਖਿਆ ਸਿਰ ਤੇ ਟੋਕਰੀ ਹੈ, ਤੇ ਕਹਿੰਦੇ ਨੇ ਐਸਾ ਮਿਲ ਜਾਏ, ਇਹਦੇ ਵਰਗੀ ਉਮਰ ਹੋਵੇ, ਇਹਦੇ ਵਰਗਾ ਸੁਭਾਗ ਹੋਵੇ, ਇਹਦੇ ਵਿੱਚ ਜਿਹੜੇ ਗੁਣ ਨੇ ਇਹੋ ਜਿਹੇ ਗੁਣ ਹੋਣ, ਐਸਾ ਵਰ। ਤੇ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਜੀ ਨੇ ਮੁਸਕਰਾ ਕੇ ਕਿਆ ਕਹਿਣ ਲੱਗੇ, ਭਲੀਏ ਕਿ ਜੇਠੇ ਜੈਸਾ ਕੇਵਲ ਜੇਠਾ ਹੈ, ਰਾਮਦਾਸ ਜੀ ਵਰਗੇ ਕੇਵਲ ਰਾਮਦਾਸ ਨੇ, ਸੱਚ ਏਵੇ ਜੇਤ ਨੂੰ ਐਸਾ ਹੀ ਚਾਹੀਦਾ ਹੈ, ਤੇ ਆਪਣੀ ਬੇਟੀ ਦਾ ਰਿਸ਼ਤਾ ਅਸੀਂ ਰਾਮਦਾਸ ਨਾਲ ਕਰ ਦਿੰਦੇ ਹਾਂ। ਗੁਰੂ ਅਮਰਦਾਸ ਜੀ ਨੇ ਰਿਸ਼ਤਾ ਕੀਤਾ, ਵਿਆਹ ਹੋਇਆ। ਭਾਵੇਂ ਇਹ ਸ਼ਬਦ ਸਾਧ ਸੰਗਤ ਕਿ ਹਜ਼ੂਰ ਨੇ ਗੁਰੂ ਬਣਨ ਤੋਂ ਬਾਅਦ ਉਚਾਰਨ ਕੀਤੇ, ਮੇਰੇ ਮਨ ਚ ਆਉਂਦਾ ਜਦੋਂ ਵਿਆਹ ਹੋਇਆ ਤੇ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਹੈ ਕਿ ਹੇ ਬਾਬੁਲ, ਇੱਕ ਕਿਰਪਾ ਸਾਡੇ ਤੇ ਕਰੋ, ਸਾਨੂੰ ਕੱਪੜਿਆਂ ਦਾ ਦਾਜ ਨਹੀਂ ਚਾਹੀਦਾ, ਸਾਨੂੰ ਸੋਨੇ ਹੀਰੇ ਮੋਤੀ ਗਹਿਣਿਆਂ ਦਾ ਦਾਜ ਨਹੀਂ ਚਾਹੀਦਾ, ਸਾਨੂੰ ਪਲੰਗ, ਸਾਨੂੰ ਲੱਕੜ ਦਾ ਸਮਾਨ ਨਹੀਂ ਚਾਹੀਦਾ, ਬਸ ਇੱਕ ਕਿਰਪਾ ਕਰ ਬਾਬੁਲ, ਸਾਡੇ ਦੋਨਾਂ ਉੱਤੇ ਆਪਣੇ ਨਾਮ ਦਾ ਕੱਪੜਾ ਦੇ ਦੇ, ਜਿਹੜਾ ਕੱਪੜਾ ਪਹਿਨਣ ਦੇ ਨਾਲ ਲੋਕ ਤੇ ਪਰਲੋਕ ਪੱਤ ਟੱਕੀ ਜਾਂਦੀ ਹੈ। ਧੰਨ ਗੁਰੂ ਰਾਮਦਾਸ ਜੀ ਦੇ ਸ਼ਬਦ ਹੈ ਕਿ ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹੇ ਖਰੀ ਪ੍ਰਭੂ ਸਤਿਗੁਰੂ, ਹੇ ਬਾਬੁਲ ਮੈਨੂੰ ਆ ਦਾਜ ਦੇ, ਦਾਨ ਦੇ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾਸ਼ ਹੋਏਲਾ, ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵੜ ਭੰਡ ਖਰ ਸ਼ੋਭਾ ਹੋਈ, ਇਹ ਦਾਨ ਨਾ ਰਲੈ ਰਲਾਇਆ, ਮਾਲਕ ਨਾਮ ਦਾ ਕੱਪੜਾ ਦੇ, ਨਾਮ ਦੀ ਸ਼ੋਭਾ ਦੇ। ਤਵੱਜੋ ਦਿਆ ਜੇ, ਸੰਨ 1553 ਤੋਂ ਲੈ ਕੇ ਸੰਨ 1574 ਤੱਕ 21 ਸਾਲ ਦੇ ਕਰੀਬ ਬਣਦੇ ਨੇ, ਕਈਆਂ ਨੇ 22 ਸਾਲ ਕਿਹਾ। 1534 ਨੂੰ ਆਗਮਨ ਹੈ, ਸੰਨ 1553 ਨੂੰ ਹਜ਼ੂਰ ਦਾ ਵਿਵਾਹ ਹੈ, ਸੰਨ 1574 ਤੱਕ 21 ਸਾਲ ਧੰਨ ਗੁਰੂ ਰਾਮਦਾਸ ਨੇ ਗੁਰੂ ਅਮਰਦਾਸ ਦੇ ਦਰ ਤੇ ਕੇਵਲ ਸੇਵਕ ਬਣ ਕੇ ਸੇਵਾ ਹੀ ਕੀਤੀ ਹੈ। 21 ਸਾਲ ਦਾ ਸਮਾਂ ਥੋੜਾ ਨਹੀਂ। ਉਸ ਸਮੇਂ ਦੇ ਦਰਮਿਆਨ ਕੁਝ ਘਟਨਾਵਾਂ ਐਸੀਆਂ ਵਾਪਰੀਆਂ ਜਿਨ੍ਹਾਂ ਨੂੰ ਇਤਿਹਾਸ ਨੇ ਅੱਜ ਤੱਕ ਸੰਭਾਲਿਆ ਹੋਇਆ ਹੈ ਤੇ ਭਾਵਨਾ ਨਾਲ ਦਰਜ ਕੀਤਾ। ਉਨ੍ਹਾਂ ਵਿੱਚੋਂ ਦਾਸ ਦੋ ਘਟਨਾਵਾਂ ਆਪ ਨਾਲ ਜ਼ਰੂਰ ਸਾਂਝੀਆਂ ਕਰੇਗਾ। ਗੁਰੂ ਘਰ ਨਾਲ ਖੂਨ ਦਾ ਰਿਸ਼ਤਾ ਵੀ ਬਣਿਆ। ਗੁਰੂ ਰਾਮਦਾਸ ਜੀ ਨੇ ਵਿਆਹ ਤੋਂ ਬਾਅਦ ਕਦੀ ਵੀ ਰੰਚਕ ਮਾਤਰ ਇਹ ਫੁਰਨਾ ਹੀ ਨਹੀਂ ਉੱਠਿਆ ਕਿ ਮੈਂ ਗੁਰੂ ਅਮਰਦਾਸ ਦਾ ਦਮਾਦ ਹਾਂ। ਤੇ ਉਹ ਗੁਰੂ ਅਮਰਦਾਸ ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਕਿ ਗੁਰੂ ਅਮਰਦਾਸ ਦੇ ਸੱਜੇ ਹੱਥ ਵਿੱਚ ਪਦਮ ਹੈ, ਉਨ੍ਹਾਂ ਦੇ ਖੱਬੇ ਪਾਸੇ ਰਿਧੀਆਂ ਖਲੋਤੀਆਂ ਨੇ ਤੇ ਗੁਰੂ ਅਮਰਦਾਸ ਦੇ ਸਨਮੁਖ ਸਿੱਧੀਆਂ ਹੱਥ ਜੋੜ ਕੇ ਖਲੋਤੀਆਂ ਨੇ ਤੇ ਕਹਿ ਰਹੀਆਂ ਨੇ, ਮਾਲਕ ਹੁਕਮ ਕਰ, ਅਸੀਂ ਤੇਰੇ ਦਰ ਦੀ ਸੇਵਾ ਕੀ ਕਰੀਏ। ਬਾਣੀ ਵਿੱਚ ਬਚਨ ਹੁੰਦਾ ਕਿ ਬਾਰਜ ਕਰ ਦਹਣੇ ਸਿੱਧ ਸਨਮੁਖ ਮੁਖ ਜੋਵੈ, ਰਿੱਧ ਬਸੈ ਬਾਵਾਂਗ ਜੋ ਤੀਨ ਲੋਕ ਅੰਤਰ ਮੋਹ ਹੈ। ਕਹਿੰਦੇ ਨੇ ਇਹ ਰਿਧੀਆਂ ਸਿੱਧੀਆਂ ਇਹ ਤਾਕਤਾਂ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਨੇ, ਪਰ ਗੁਰੂ ਰਾਮਦਾਸ ਜੀ ਨੇ ਇਹ ਨਹੀਂ ਜਣਾਇਆ ਮੈਂ ਇਸ ਘਰ ਦਾ ਦਮਾਦ ਖਾਂ। ਅੱਗੇ ਇਕੱਲੇ ਸੇਵਾ ਕਰਦੇ ਨੇ। ਹੁਣ ਬੀਬੀ ਭਾਨੀ ਦੰਪਤੀ ਦੋਨੋਂ ਰਲ ਕੇ ਆਪਣੇ ਪਿਤਾ ਗੁਰਦੇਵ ਦੇ ਦਰ ਤੇ ਸੇਵਾ ਪੈ ਕਰ ਰਹੇ। ਇਤਿਹਾਸ ਕਹਿੰਦਾ ਕਿ ਗੁਰੂ ਰਾਮਦਾਸ ਤੇ ਬੀਬੀ ਭਾਨੀ ਜੀ ਅਕਸਰ ਸੰਗਤ ਭਾਵੇਂ ਆਪਣੇ ਟਿਕਾਣਿਆਂ ਤੇ ਚਲੀ ਜਾਂਦੀ ਸੀ, ਪਰ ਲੰਗਰ ਦੇ ਬਰਤਨ ਇਹਨਾਂ ਨੇ ਸਭ ਤੋਂ ਬਾਅਦ ਲੰਗਰ ਦੇ ਭਾਂਡੇ ਮਾਂਜਦੇ ਹੁਣ। ਜਿੱਥੇ ਸਵੇਰੇ ਦੀਵਾਨ ਸਜਣੇ ਉੱਥੇ ਗੁਰੂ ਰਾਮਦਾਸ ਨੇ ਆਪਣੇ ਖੱਤੀ ਝਾੜੂ ਲਾਉਂਦੇ ਹੁਣ। ਜਿੱਥੇ ਸਵੇਰੇ ਸੰਗਤ ਇਕੱਠੀ ਹੋਣੀ ਏ ਉੱਥੇ ਗੁਰੂ ਰਾਮਦਾਸ ਜੀ ਨੇ ਤੱਪੜ ਝਾੜ ਕੇ ਵਿਛਾਣੇ। ਖਿੰਨ ਮਾਤਰ ਵੀ ਆਪਣੇ ਅੰਦਰ ਨੂੰ ਥਿੜਕਣ ਨਹੀਂ ਦਿੱਤਾ। ਅੱਜ ਇੱਕ ਐਸੀ ਘਟਨਾ ਵਾਪਰੀ, ਮੈਂ ਸਿਰਫ ਦੋ ਘਟਨਾਵਾਂ ਸਾਂਝੀਆਂ ਕਰਨੀਆਂ ਨੇ ਕਿਉਂਕਿ ਹਜ਼ੂਰ ਦਾ ਅੱਜ ਅਸੀਂ ਪੁਰਬ ਮਨਾ ਰਹੇ ਹਾਂ। ਕਿਤੇ ਮਨ ਦੀ ਭਾਵਨਾ ਬਣ ਜਾਏ ਤੇ ਧੰਨ ਗੁਰੂ ਰਾਮਦਾਸ ਦੇ ਦਰ ਤੋਂ ਅੱਜ ਝੋਲੀ ਅੱਡ ਕੇ ਮੰਗ ਲਈਏ, ਕਿਉਂਕਿ ਅੱਜ ਤਾਂ ਉਨ੍ਹਾਂ ਖੁਦ ਕਹਿ ਦਿੱਤਾ ਸਿੱਖੋ ਪੁਰਬ ਵਾਲੇ ਦਿਨ ਆਇਓ, ਜੋ ਮਨ ਵਿੱਚ ਇੱਛੋਗੇ ਸਭ ਕੁਝ ਮਿਲੇਗਾ, ਪਰ ਇੱਕ ਕੰਮ ਕਰਿਓ ਦਿਨ ਰਾਤ ਸਿਮਰਨ ਜ਼ਰੂਰ ਕਰਿਆ। ਦੇਖੋ ਅੱਜ ਹੁਕਮ ਹੀ ਹੈ ਨਾ ਗੁਰੂ ਰਾਮਦਾਸ ਜੀ ਦਾ। ਹਜ਼ੂਰ ਸੇਵਾ ਪੈ ਕਰਦੇ ਨੇ ਬੌਲੀ ਦੀ। ਲਾਹੌਰ ਤੋਂ ਕੁਝ ਵਸਨੀਕ ਗੁਰੂ ਰਾਮਦਾਸ ਜੀ ਦੇ ਚਾਚੇ ਤਾਏ ਬਰਾਦਰੀ ਵਿੱਚੋਂ ਕੁਝ ਆਏ, ਉਨ੍ਹਾਂ ਜਾਣਾ ਸੀ ਅੱਗੇ। ਇੱਕ ਨੇ ਕਿਹਾ ਵੀ ਇੱਕ ਕੰਮ ਕਰੋ, ਆਪਣੇ ਹਰਦਾਸ ਦਾ ਪੁੱਤਰ ਸੁਣਿਆ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਉਨ੍ਹਾਂ ਨਾਲ ਵਿਆਹ ਦਿੱਤੀ, ਸ਼ਾਮ ਪੈ ਗਈ ਏ, ਚਲੋ ਨਾਲੇ ਰਾਤ ਗੋਇੰਦਵਾਲ ਰਹਿੰਦੇ ਹਾਂ, ਦੇਖਦੇ ਹਾਂ ਅੱਜ ਕੱਲ ਉਹਦੇ ਹਾਲਾਤ ਕੈਸੇ ਨੇ। ਨਾਨੀ ਲੈ ਤਾਂ ਆਈ ਸੀ, ਉਹਨੇ ਆਪਣਾ ਕੋਈ ਘਰ ਬਣਾ ਲਿਆ ਹੋਣਾ, ਗੁਰੂ ਦਾ ਦਮਾਦ ਹੈ, ਆਖਰ ਉਹਦਾ ਕਾਰੋਬਾਰ ਬਹੁਤ ਹੋਣਾ। ਇਹ ਮਨ ਚ ਗਿਣਤੀਆਂ ਗਿਣਦੇ ਜਾਂਦੇ ਨੇ ਤੇ ਜਦੋਂ ਗੋਇੰਦਵਾਲ ਸਾਹਿਬ ਦੇ ਨੇੜੇ ਆਏ, ਸੂਰਜ ਢਲ ਰਿਹਾ ਸੀ ਤੇ ਧੰਨ ਗੁਰੂ ਰਾਮਦਾਸ ਸਿਰ ਉੱਤੇ ਮਿੱਟੀ ਦੀ ਟੋਕਰੀ ਚੁੱਕ ਕੇ ਬਾਹਰ ਤੁਰੇ ਜਾਂਦੇ ਸਨ। ਹਜ਼ੂਰ ਦੇ ਬਸਤਰ ਉਸ ਮਿੱਟੀ ਦੇ ਨਾਲ ਭਰੇ ਹੋਏ ਨੇ। ਜਦੋਂ ਉਨ੍ਹਾਂ ਨੇ ਟੋਕਰੀ ਸੱਟੀ ਤੇ ਪਹਿਚਾਣ ਲਿਆ, ਇਹ ਤਾਂ ਛੋਟੀ ਕੁੱਲ ਵਿੱਚੋਂ ਲਾਹੌਰ ਦੇ ਵਸਨੀਕ ਮੇਰੀ ਆਪਣੀ ਬਰਾਦਰੀ ਆਪਣੇ ਰਿਸ਼ਤੇਦਾਰ ਨੇ। ਤੇ ਧੰਨ ਗੁਰੂ ਰਾਮਦਾਸ ਅਦਬ ਲਈ ਨਾ ਜਿਹੜੇ ਬਜ਼ੁਰਗ ਸਨ ਉਨ੍ਹਾਂ ਵਿੱਚੋਂ, ਉਨ੍ਹਾਂ ਨੂੰ ਝੋਕੇ ਆਪਣੇ ਵੱਲੋਂ ਨਮਸਕਾਰ ਕੀਤੀ, ਅਦਬ ਸਤਿਕਾਰ ਦਿੱਤਾ, ਉਨ੍ਹਾਂ ਨੇ ਸਿਰ ਤੇ ਪਿਆਰ ਨਹੀਂ ਦਿੱਤਾ। ਚੇਤੇ ਰੱਖਿਓ ਗੁਰਮੁਖੋ, ਸੁੱਖ ਦੇ ਸਾਥੀ ਬੜੇ ਜੇ ਦੁੱਖ ਵੇਲੇ ਨੇੜੇ ਕਦੀ ਕੋਈ ਨਹੀਂ ਟੁੱਕਦਾ ਹੁੰਦਾ। ਉਨ੍ਹਾਂ ਤਾਂ ਪਿਆਰ ਉਦੋਂ ਨਾ ਦਿੱਤਾ ਜਦੋਂ ਪਿਤਾ ਤੇ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ, ਤੇ ਅੱਜ ਪਿਆਰ ਕਿਸ ਨੇ ਦੇਣਾ ਸੀ। ਹਜ਼ੂਰ ਨੇ ਟੋਕਰੀ ਰੱਖ ਕੇ ਨਮਸਕਾਰ ਕੀਤੀ ਤੇ ਇੱਕ ਬਜ਼ੁਰਗ ਨੇ ਕਰੜੇ ਹੱਥਾਂ ਨਾਲ ਬਾਂਹ ਪਕੜੀ ਤੇ ਜੋ ਕੁਝ ਜ਼ਬਾਨ ਚੋਂ ਆਉਂਦਾ ਸੀ ਉਹ ਸਭ ਕੁਝ ਬੋਲਣ ਲੱਗ ਪਿਆ। ਬਾਂਹ ਪਕੜ ਕੇ ਧੰਨ ਗੁਰੂ ਅਮਰਦਾਸ ਖਲੋਤੇ ਸਨ ਬਾਹਰ, ਉਨ੍ਹਾਂ ਦੇ ਕੋਲ ਲੈ ਆਇਆ। ਜਿਹੜੇ ਸ਼ਬਦ ਇਤਿਹਾਸ ਨੇ ਲਿਖੇ ਨੇ ਉਹ ਮੈਂ ਆਪ ਨਾਲ ਜ਼ਰੂਰ ਸਾਂਝੇ ਦੋ ਚਾਰ ਸਤਰਾਂ ਕਰਨੀਆਂ ਚਾਹਾਂਗਾ। ਕਹਿੰਦੇ ਨੇ ਜੋ ਸ਼ਬਦ ਵਰਤੇ, ਮੈਂ ਸ਼ਬਦ ਕਹਿਣ ਤੋਂ ਅੰਦਰੋਂ ਸੰਕੋਚਨਾ ਹਾਂ, اس نے گرو امرداس دے سامنے کھلو کے کیا کہن لگے سانو اے وی دن دیکھنا پینا سی ساڈی کل وچ اس نے جنم کیوں لے لیا جے ماں باپ چلے گئے سن اے پیچھے کیوں رہ گیا جدو یہ شبد کہے اس دنیا دا سبھا جے جدو یہ شبد کہے تے نال ہی انہیں کہہ دیتا دیکھو جی اینو تا سمجھ کوئی نہیں ماں باپ مر گئے انہاں شبد مر گئے ورتیا ماں باپ مر گئے تے گھر چھڈ کے سہوریاں دے گھر آ گیا اینو سمجھ کوئی نہیں انہیں تا ٹوکریاں چوک کے سر تے مٹی پا لئی ساڈی کل نو ساڈے خاندان نو انہیں داغ لا دیتا تن گرو امرداس سن کے چپ ہو گئے جدو پھر اچھی بولے تے گرو امرداس کہندے نے کون کہندا ٹوکری کہن لگے دیکھو اسی باہر دیکھے سر تے ٹوکریاں ٹوہاندے ہو دماد بنا کے ٹوکری دی مزدوری کرا رہے ہو جے مزدوری کرنی سی ساڈے کسے کر رہ جاندا گرو امرداس بڑی شانتی نال کہندے نے پرکھو پلیو زبان نو سنبھال کے بولو کون کہندا اے دے سر تے ٹوکری او کہندے نے اساں دیکھی کہندے توانو اج ٹوکری دسدی پئی اے پر سانو اے دے سر اتے گرو نانک دا شطر دسدا پیا ٹوکری نہیں اے شطر ہے شطر ہے توانو نظر نہیں ہوندا تے اگلی گل چیتے رکھیو تسی کہندے ہو کل نو لچیا کہندے نے جے اے تواڈی کل وچ جنم نہ لیندے تے تواڈے پتراں دا پار اتارا کیویں ہونا سی او میں شبد چار کے سطراں نے ارتھ میں کر دیتے نے شری گر پرتاپ سورج گرنتھ چ لکھیا ہے اے پی جنمیو بنس ہمارے اے کدے لئی ساڈے کل چ پیدا ہو گیا لاج گوائی سرب پرکارے انہیں تا اپنی لجے ہی گوا دیتی اے پی جنمیو بنس ہمارے لاج گواہی سرب پرکارے پت کے مرے سدن کو تیاگا پیو دی موت ہوئی تے گھر چھڑ دیتا اگلے شبد کہ گھر سسرار بسیو نرپاگا ہن جدو آ نرپاگا شبد سنیند ہے تے ایتھے پرکرما چاہنے ہیں نا دیکھو آپ اپنی بھاونا جے جو میں بینتی کر لگا انہاں تے نپاگے شبد ورتے تے جدو اس ستگرو دی پرکرما چ کوئی متھا ٹیکدا ہے نا ایتھے بد قسمتاں دی بھی قسمت بن جاندی ہے ایتھے نپاگیاں دے بھی پاہ کھول جاندے نے کہن لگے پت کے مرے سدن کو تیاگا کر سسرار بسیو نرپاگا اس نے تو سر ماتی پائی کرو بچارنا تم اچتائی تے گرو امرداس کہندے نے جے اے بنس جنم نہ تارے گرت نرک میں پتر تمہارے جے اے جنم نہ لیندا تے تواڈے سوڈی کول دا نام کنے روشن کرنا سی گرو رامداس نے سنیا کہندے نے انہاں نے اپنی برادری دے جڑے سجن آئے انہاں نو کچھ نہیں کیا پر گرو امرداس دے چرن پکڑ کے کہندے نے ستگرو مینوں بخش دیں مہاراج جی نے کیا بیٹا تسی تاں کچھ بولے بھی نہیں کہن لگے اج میرے کارن میں ہاں تے میرے کر کے تواڈے سامنے بھی اچھی بول دے نے پر سچے وے ستگرو انہاں لوکاں نو پتہ ہی نہیں کہ تیری ٹوکری وچ بخشاں کی بئیاں ہوئیاں انہاں نو بخش دیا جے ایک گھٹنا تاں اے کہ سماج دی دنیا دی لوک لاچ دی کوئی پرواہ نہیں سیوا کیتی دوسری گھٹنا داس بینتی کر دے کہ 21 سال کرڑی سیوا کیتی ہے 12 سال گرو امرداس نے سیوا کیتی تن گرو رامداس جی دے سن 1553 اپنا 74 تک دیکھیے 21-22 سال باندھے پے نے حضور سچے پاتشاہ نے ایتھے اپنے پتا گردیو دے چرناں وچ دن رات سیوا کردے رہے اس سمے درمیان لاہور بھی ایک وری گئے اکبر دے دربار وچ کئیاں نے بانی اوپر کٹاکش کیتے تے بھائی جیٹھا جی انہاں نوں نر اتر کر کے آئے پر ایک او سما آیا جدا اسی ذکر تقریباً ہر سال کرنے تن گرو امرداس سچے پاتشاہ دے چرناں وچ انہاں دے وڈے دماد بھائی راما جی بھی سیوا کردے نے تے گرو رامداس بھی سیوا کردے نے دونوں پتر بھی کول نے تے سنگتاں دا رجوع دھیان ہے کہ کل نو پتہ نہیں اے گرگدی اگے کس نو ملے تے کئیاں نے پوچھ بھی لیا تن گرو امرداس سچے پاتشاہ دی عمر میں دنیاوی شبد ورت رہا ہاں جے تسی ادھیاتمک جیون وال دیکھو گے ਤੇ ਨਾ ਗੁਰੂ ਕਦੀ ਜੰਮਦਾ ਤੇ ਨਾ ਗੁਰੂ ਕਦੀ ਮਰਦਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਜੋ ਸਾਹਮਣੇ ਰਿਹਾ ਸਮਾਏ। ਪਰ ਜੇ ਅਸੀਂ ਦੇਖੀਏ 94 ਸਾਲ ਦੀ ਉਮਰ ਧੰਨ ਗੁਰੂ ਅਮਰਦਾਸ ਦੀ ਹੋ ਚੁੱਕੀ ਹੈ। ਸੰਨ 1574 ਆ ਗਿਆ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅੱਜ ਦੋਨੋਂ ਦਮਾਦਾਂ ਨੂੰ, ਭਾਈ ਰਾਮਾ ਜੀ ਨੂੰ ਤੇ ਗੁਰੂ ਰਾਮਦਾਸ ਜੀ ਨੂੰ ਬੁਲਾਇਆ ਹੈ। ਸਾਨੂੰ ਸਭ ਨੂੰ ਪਤਾ, ਮੈਂ ਜ਼ਿਆਦਾ ਡਿਟੇਲ ਚ ਨਹੀਂ, ਕਿ ਹਜ਼ੂਰ ਨੇ ਨਿਸ਼ਾਨ ਲਾ ਕੇ ਦਿੱਤੇ ਕਿ ਤੁਸੀਂ ਇਹ ਥੜੇ ਬਣਾਓ। ਸਵੇਰੇ ਸਾਰੀ ਤਰਤੀਬ ਸਮਝਾਈ, ਸ਼ਾਮ ਨੂੰ ਗੁਰੂ ਅਮਰਦਾਸ ਆਏ ਤੇ ਵੇਖ ਕੇ ਕਹਿਣ ਲੱਗੇ, ਸਮਝਾ ਕੇ ਗਏ ਪਰ ਸਮਝ ਨਹੀਂ ਪਈ, ਸਾਡੀ ਇੱਛਾ ਮੁਤਾਬਕ ਥੜੇ ਨਹੀਂ ਬਣੇ, ਇਹਨਾਂ ਥੜਿਆਂ ਨੂੰ ਢਾਹ ਦਿਓ। ਸ਼ਾਮ ਨੂੰ ਥੜੇ ਢਾਹ ਦਿੱਤੇ ਗਏ, ਫਿਰ ਸਵੇਰੇ ਨਿਸ਼ਾਨ ਲਾ ਦਿੱਤੇ, ਦੂਜੇ ਦਿਨ ਥੜੇ ਬਣਾਏ। ਮਹਾਰਾਜ ਸ਼ਾਮ ਨੂੰ ਆ ਕੇ ਕਹਿਣ ਲੱਗੇ, ਫਿਰ ਢਾਹ ਦਿਓ, ਸਾਡੀ ਮਰਜ਼ੀ ਦੇ ਨਹੀਂ। ਦੂਜੇ ਦਿਨ ਭਾਈ ਰਾਮਾ ਜੀ ਕੁਝ ਖਿੱਚ ਗਏ, ਮਨ ਚ ਆਇਆ ਮੈਂ ਥੜਾ ਇੰਨੀ ਭਾਵਨਾ ਨਾਲ ਬਣਾਇਆ, ਚੇਤਨ ਹੋ ਕੇ ਬਣਾਇਆ, ਪਰ ਤੀਜੇ ਦਿਨ ਬਣਾਉਣਾ ਤਾਂ ਸ਼ੁਰੂ ਕਰ ਦਿੱਤਾ। ਜਦੋਂ ਸ਼ਾਮ ਨੂੰ ਫਿਰ ਗੁਰਦੇਵ ਆਏ, ਗੁਰੂ ਅਮਰਦਾਸ, ਉਹਨਾਂ ਨੇ ਤੀਜੇ ਦਿਨ ਫਿਰ ਥੜਾ ਢਵਾ ਦਿੱਤੇ, ਕਹਿਣ ਲੱਗੇ ਸਾਡੀ ਮਰਜ਼ੀ ਦੇ ਮੁਤਾਬਕ ਨਹੀਂ। ਜਦੋਂ ਭਾਈ ਰਾਮੇ ਨੂੰ ਕਿਹਾ ਕਿ ਬੇਟਾ ਸਾਡੀ ਮਰਜ਼ੀ ਮੁਤਾਬਕ ਥੜਾ ਨਹੀਂ ਬਣਿਆ, ਥੜੇ ਨੂੰ ਧਾ ਦਿਓ, ਤੇ ਉਹਨਾਂ ਨੇ ਜੇ ਸ਼ਬਦ ਕਹੇ, ਉਹ ਕਹਿੰਦੇ ਨੇ ਤੁਹਾਡੀ ਮਰਜ਼ੀ ਦਾ ਬੰਨਾ ਵੀ ਨਹੀਂ। ਮਹਾਰਾਜ ਕਹਿੰਦੇ ਨੇ ਕਿਉਂ ਨਹੀਂ ਬੰਨਾ, ਆ ਤੀਸਰਾ ਦਿਨ ਹੋ ਗਿਆ ਤੁਹਾਨੂੰ ਦੱਸੀ ਗਏ ਆ। ਕਹਿਣ ਲੱਗਾ ਨਾ ਨਾ, ਮੈਂ ਕੱਲ ਨੂੰ ਬਿਲਕੁਲ ਥੜਾ ਨਹੀਂ ਬਣਾਉਣਾ, ਢਾਣਾ ਢਾਓ, ਰੱਖਣਾ ਰੱਖੋ, ਤੁਹਾਡੀ ਮਰਜ਼ੀ ਦਾ ਨਹੀਂ ਬਣ ਸਕਣਾ। ਕਿਉਂ ਬੇਟਾ? ਕਹਿਣ ਲੱਗੇ 94 ਸਾਲ ਦੀ ਉਮਰ ਹੋ ਗਈ ਏ, ਜੋ ਸਵੇਰੇ ਕਹਿੰਦੇ ਹੋ ਤੇ ਸ਼ਾਮ ਨੂੰ ਭੁੱਲ ਜਾਂਦੇ ਹੋ। ਬਸ ਚੇਤੇ ਰੱਖਿਓ, ਜਿੱਥੇ ਸਿਆਣਪ ਵਾਲੇ ਨੁਕਤੇ ਆ ਜਾਂਦੇ ਨੇ ਨਾ, ਉੱਥੇ ਬੰਦਾ ਥਿੜਕ ਜਾਂਦਾ। ਤੁਸੀਂ ਸਵੇਰੇ ਕਹਿੰਦੇ ਹੋ, ਸ਼ਾਮ ਨੂੰ ਭੁੱਲ ਜਾਂਦੇ ਹੋ। ਹਜ਼ੂਰ ਨੇ ਗੁਰੂ ਰਾਮਦਾਸ ਨੂੰ ਕਿਹਾ, ਬੇਟਾ ਤੁਸੀਂ ਬਣਾਓਗੇ? ਕਹਿਣ ਲੱਗੇ, ਪਿਤਾ ਜੀ ਹੁਕਮ। ਚੌਥੇ ਦਿਨ ਗੁਰੂ ਰਾਮਦਾਸ ਨੇ ਥੜਾ ਬਣਾਇਆ, ਉਹ ਢਵਾ ਦਿੱਤਾ। ਪੰਜਵੇਂ ਦਿਨ ਫਿਰ ਬਣਾਇਆ, ਢਾ ਦਿੱਤਾ। ਛੇਵੇਂ ਦਿਨ ਥੜਾ ਬਣਿਆ, ਫਿਰ ਢਵਾ ਦਿੱਤਾ। ਸੱਤਵੇਂ ਦਿਨ ਥੜਾ ਬਣਿਆ, ਫਿਰ ਢਵਾ ਦਿੱਤਾ। ਤੇ ਜਦੋਂ ਸੱਤਵੇਂ ਦਿਨ ਢਵਾਉਂਦਿਆਂ ਹੋਇਆਂ ਕਿਹਾ, ਜੇਠਾ ਜੀ, ਰਾਮਦਾਸ ਜੀ, ਮੇਰੀ ਮਰਜ਼ੀ ਦੇ ਮੁਤਾਬਕ 7 ਦਿਨ ਹੋ ਗਏ, ਤੁਹਾਡੇ ਤੋਂ ਥੜਿਆ ਨਹੀਂ ਬਣਿਆ। ਚਰਨ ਪਕੜ ਕੇ ਕਹਿੰਦੇ ਨੇ, ਸਤਿਗੁਰੂ ਤੇਰੀ ਮਰਜ਼ੀ ਦਾ ਬੰਨਾ ਵੀ ਨਹੀਂ। ਸ਼ਬਦ ਉਹਨਾਂ ਨੇ ਵੀ ਉਹੀ ਕਹੇ। ਕਿਉਂ ਬੇਟਾ? ਹੁਣ ਸੰਗਤ ਦੇਖਦੀ ਅੱਜ ਇਹ ਕੀ ਬੋਲਣਗੇ ਕਿ 7 ਦਿਨ ਹੋ ਗਏ ਨੇ ਬਣਾਉਂਦਿਆਂ ਤੇ ਢਾਂਦਿਆਂ। ਕਹਿਣ ਲੱਗੇ, ਪਿਤਾ ਗੁਰਦੇਵ ਜੀ, ਤੁਹਾਡੀ ਮਰਜ਼ੀ ਦਾ ਥੜਾ ਮੇਰੇ ਤੋਂ ਨਹੀਂ ਬਣ ਸਕਦਾ। ਕਿਉਂ? ਕਹਿਣ ਲੱਗੇ, ਜੋ ਤੁਸੀਂ ਸਵੇਰੇ ਦੱਸ ਕੇ ਜਾਂਦੇ ਹੋ ਮੈਂ ਸ਼ਾਮ ਨੂੰ ਭੁੱਲ ਜਾਣਾ, ਮੇਰੀ ਅਲਪਗ ਮਤ ਹੈ, ਮੈਨੂੰ ਸਮਝ ਕੋਈ ਨਹੀਂ। ਉੱਥੇ ਜਿਹੜੇ ਸ਼ਬਦ ਲਿਖੇ ਨੇ ਤਵਾਰੀਖੀ ਗ੍ਰੰਥ ਦੇ ਨੇ। ਕਹਿਣ ਲੱਗੇ, ਸਤਿਗੁਰੂ ਖਾਓ ਅਜਾਨ। ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਮੈਂ ਅਜਾਨ ਆ, ਮੈਨੂੰ ਸਮਝ ਕੋਈ ਨਹੀਂ। ਹਾਉ ਅਜਾਨ ਨਿਤ ਭੁੱਲਣ ਖਾਰੋ, ਮੈਂ ਰੋਜ਼ ਭੁੱਲਣਾ ਪਿਆ, ਅੱਜ 7ਵਾਂ ਦਿਨ ਹੋ ਗਿਆ ਮਾਲਕ, ਇਹ 7 ਦਿਨਾਂ ਦਾ ਨਹੀਂ, ਮੈਨੂੰ ਤਾਂ ਕਈ ਸਾਲ ਹੋ ਗਏ ਨੇ ਭੁੱਲਦਿਆਂ। ਤੇਰੇ ਚਰਨਾਂ ਨੂੰ ਨਮਸਕਾਰ, ਜਿਹੜਾ ਭੁੱਲੇ ਹੋਏ ਨੂੰ ਵੀ ਸੀਨੇ ਨਾਲ ਲਾਈ ਬੈਠਾ। ਹਾਉ ਅਜਾਨ ਨਿਤ ਭੁੱਲਣ ਖਾਰੋ, ਤੁਮ ਕਿਰਪਾਲ ਨਿਜ ਬਿਰਧ ਸਮਾਰੋ, ਤੁਸੀਂ ਆਪਣੇ ਬਿਰਧ ਬਾਣੇ ਦੀ ਲਾਜ ਰੱਖਦੇ ਹੋ, ਬਾਰ ਬਾਰ ਬਖਸ਼ਤ ਹੋ ਮੋਹੀ। ਇੱਕ ਗਲਤੀ ਕੋਈ ਕਰੇ, ਦੋ ਗਲਤੀਆਂ ਕੋਈ ਕਰੇ, ਬਖਸ਼ ਦਿੰਦਾ। ਪਰ ਧੰਨ ਗੁਰੂ ਅਮਰਦਾਸ, ਪਿਤਾ ਜੀ, ਮੈਂ ਕਿੰਨਾ ਗਲਤੀਆਂ ਕਰਨਾ, ਸਾਰਾ ਦਿਨ ਮੈਂ ਗਲਤ ਥੜਾ ਬਣਾਉਣਾ, ਤੁਸੀਂ ਸ਼ਾਮ ਨੂੰ ਫਿਰ ਬਖਸ਼ ਜਾਂਦੇ ਹੋ। ਬਾਰ ਬਾਰ ਬਖਸ਼ਤ ਹੋ ਮੋਹੀ, ਅਪਰਾਧੀ ਅਰ ਮੂਰਖ ਕੋਹੀ, ਮੈਂ ਗੁਨਾਹਗਾਰ ਹਾਂ। ਜਦੋਂ ਇਹ ਸ਼ਬਦ ਕਹੇ ਕਿ ਮੈਂ ਭੁੱਲ ਜਾਣਾ ਵਾਂ, ਮੈਂ ਅਜਾਨ ਖਾਂ, ਮੈਂ ਅਪਰਾਧੀ ਹਾਂ, ਡਾਕਟਰ ਤਾਰਨ ਸਿੰਘ ਨੇ ਤੇ ਗੱਲ ਲਿਖੀ ਏ, ਕਹਿੰਦੇ ਨੇ ਦੁਨੀਆਂ ਦੇ ਲੋਕੋ, ਇਹ 7 ਦਿਨ ਥੜੇ ਨਹੀਂ ਜੇ ਬਣੇ, ਅਸਲ ਵਿੱਚ ਗੁਰੂ ਰਾਮਦਾਸ ਦੇ ਘਰ ਵੱਲ 7 ਦਿਨ ਤਖ਼ਤ ਬਣਦੇ ਰਹੇ, ਇਹ 7 ਦਿਨਾਂ ਦੇ ਤਖ਼ਤ ਬਣੇ ਨੇ, ਕੇਵਲ ਥੜੇ ਨਹੀਂ, ਇਹ ਤਖ਼ਤ ਨੇ। ਅੱਜ ਵਕਤ ਆ ਗਿਆ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ। ਇਹ ਸੀ ਇਤਿਹਾਸ ਦਾ ਇੱਕ ਪੱਖ। ਹੁਣ ਥੋੜਾ ਜਿਹਾ ਦਾਸ ਬਾਣੀ ਵਿੱਚੋਂ ਕੁਝ ਬੇਨਤੀ ਕਰਨੀ ਚਾਹੇਗਾ ਕਿ ਗੁਰੂ ਰਾਮਦਾਸ ਜੀ ਦੀ ਸਿਫਤ ਕਰ ਲਈਏ ਆਪਾਂ। ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਬੁਲਾਇਆ, ਕਹਿਣ ਲੱਗੇ, ਬਾਬਾ ਜੀ, ਭਾਈ ਜੇਠਾ ਜੀ, ਰਾਮਦਾਸ ਜੀ ਨੂੰ ਇਸ਼ਨਾਨ ਕਰਾਓ, ਸਫੇਦ ਸਵਸ ਬਸਤਰ ਪਹਿਨਾਓ ਤੇ ਭਰੇ ਹੋਏ ਦਰਬਾਰ ਵਿੱਚ ਅੱਜ ਸੰਗਤ ਵਿੱਚ ਲੈ ਆਓ। ਹੁਣ ਉਹਨਾਂ ਨੇ ਇਸ ਕਰਕੇ ਨੀ ਸੇਵਾ ਕੀਤੀ ਕੇਵਲ ਗੱਦੀ ਮਿਲੇ, ਉਹ ਤਾਂ ਆਪਣੇ ਗੁਰੂ ਨੂੰ ਰਜਾਂਦੇ ਪਏ ਨੇ। ਬਾਬਾ ਬੁੱਢਾ ਸਾਹਿਬ ਜੀ ਗਏ, ਰਾਮਦਾਸ ਸਤਿਗੁਰੂ ਜੀ ਉਹਨਾਂ ਨੂੰ ਜਾ ਕੇ ਕਿਹਾ, ਹਜ਼ੂਰ ਨੇ ਫੁਰਮਾਇਆ ਹੈ ਕਿ ਆਪ ਜੀ ਇਸ਼ਨਾਨ ਕਰੋ, ਆਓ ਸੁਰਤ ਨਾਲ ਗੁਰੂ ਰਾਮਦਾਸ ਦੇ ਚਰਨਾਂ ਦੇ ਦਰਸ਼ਨ ਕਰੀਏ। ਇਸ਼ਨਾਨ ਕਰਾਇਆ, ਸੁੰਦਰ ਬਸਤਰ ਪਹਿਨਾਏ ਤੇ ਸੰਗਤ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆ ਗਏ। ਇਹ ਘਟਨਾ 1574 ਦੀ ਹੈ। 1581 ਤੱਕ ਗੁਰੂ ਰਾਮਦਾਸ ਮੇਰਿਤ ਮੰਡਲ ਵਿੱਚ ਖੇਡ ਵਰਤਾਉਂਦੇ ਰਹੇ। 40 ਸਾਲ ਦੀ ਭਰਵੀਂ ਉਮਰ ਵਿੱਚ ਗੁਰੂ ਰਾਮਦਾਸ ਗੁਰੂ ਨਾਨਕ ਦੇ ਚਵਰ ਛਤਰ ਤਖਤ ਦੇ ਮਾਲਕ ਬਣੇ। ਹੁਣ ਕੋਲ ਬੁਲਾ ਲਿਆ ਤੇ ਹਜ਼ੂਰ ਸੱਚੇ ਪਾਤਸ਼ਾਹ ਦਾ ਦਾੜਾ ਉਦੋਂ ਵੀ ਲੰਬੇਰਾ ਹੈ ਤੇ ਅੱਖਾਂ ਵਿੱਚੋਂ ਨੀਰ ਛਲਕਦਾ ਹੈ। ਸੰਗਤ ਦੇਖਦੀ ਅੱਜ ਕੀ ਖੇਡ ਵਾਪਰ ਲੱਗੀ। ਧੰਨ ਗੁਰੂ ਅਮਰਦਾਸ ਜੀ 94 ਸਾਲ ਦੀ ਬਿਰਧ ਅਵਸਥਾ ਵਿੱਚ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਨੇ, ਇਤਿਹਾਸ ਨਹੀਂ, ਕੇਵਲ ਉੱਠ ਕੇ ਖੜੇ ਹੋ ਕੇ ਕਿਹਾ, ਮੇਰੇ ਸਿੱਖੋ। ਸਭ ਦਾ ਧਿਆਨ ਗੁਰੂ ਅਮਰਦਾਸ ਵੱਲ ਗਿਆ। ਪੁੱਤਰੋ, ਭਰਾਵੋ, ਜਗਿਆਸੂ ਜਣੋ, ਮੇਰੀ ਗੱਲ ਸੁਣੋ। ਮਹਾਰਾਜ ਹੁਕਮ, ਕਹਿਣ ਲੱਗੇ, ਅਸੀਂ ਆਪਣਾ ਚੋਲਾ ਬਦਲਣ ਲੱਗੇ ਹਾਂ। ਅੱਜ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਵਾਰਸ ਧੰਨ ਗੁਰੂ ਰਾਮਦਾਸ ਜੀ। ਇਹ ਸ਼ਬਦ ਬਾਬਾ ਸੁੰਦਰ ਜੀ ਨੇ ਲਿਖੇ ਨੇ ਕਿ ਸਤ ਗੁਰੂ ਪ੍ਰਤੱਖ ਹੁੰਦਾ, ਗੁਰੂ ਅਮਰਦਾਸ ਪ੍ਰਤੱਖ ਨੇ, ਸਰੀਰ ਵਿੱਚ ਨੇ, ਖਿਆਤੀ ਵਿੱਚ ਨੇ, ਜ਼ਿੰਦਗੀ ਉਹਨਾਂ ਦੀ ਅਜੇ। ਸਤਿਗੁਰੂ ਪ੍ਰਤੱਖ ਹੁੰਦਾ, ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਸਾਰਿਆਂ ਨੂੰ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਜੋੜ ਦਿੱਤਾ। ਤੇ ਅੱਗੇ ਬਾਬਾ ਸੁੰਦਰ ਜੀ ਨੇ ਲਿਖਿਆ ਹੈ, ਕਹਿੰਦੇ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਤਿਲਕ ਦਿੱਤਾ ਗਿਆ। ਉਹਨਾਂ ਨੇ ਸ਼ਬਦ ਦਾ ਤਿਲਕ ਲਾਣ ਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ, ਰਾਮਦਾਸ ਸੋਟੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਗੁਰੂ ਰਾਮਦਾਸ ਜੀ ਨੂੰ ਸ਼ਬਦ ਦਾ ਤਿਲਕ ਦੇ ਦਿੱਤਾ। ਤੇ ਅੱਗੇ ਉਹ ਲਿਖਦੇ ਨੇ, ਸਤਿਗੁਰ ਪੁਰਖ ਜੇ ਬੋਲਿਆ, ਗੁਰੂ ਅਮਰਦਾਸ ਨੇ ਕਿਹਾ, ਮੱਥਾ ਟੇਕੋ, ਗੁਰਸਿੱਖਾਂ ਮਨ ਲਈ ਰਜ਼ਾਏ ਜੀਓ। ਸਾਰੇ ਸਿੱਖਾਂ ਨੇ ਸੱਤ ਬਚਨ ਕਰਕੇ ਮੰਨਿਆ, ਪਹਿਲਾਂ ਗੁਰੂ ਅਮਰਦਾਸ ਨੇ, ਫਿਰ ਧੰਨ ਬਾਬਾ ਬੁੱਢਾ ਸਾਹਿਬ ਨੇ, ਤੇ ਫਿਰ ਤੀਸਰੇ ਮੱਥਾ ਟੇਕਣ ਵਾਲੇ ਧੰਨ ਗੁਰੂ ਅਮਰਦਾਸ ਦੇ ਪੁੱਤਰ ਬਾਬਾ ਮੋਹਰੀ ਜੀ ਆਏ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜ਼ਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀਓ। ਸਭ ਪਵੇ ਪੈਰੀ ਸਤਿਗੁਰੂ ਕੈਰੀ, ਜਿੱਥੇ ਗੁਰੂ ਆਪ ਰੱਖਿਆ। ਇਹਦਾ ਅਰਥ ਹੈ, ਸਾਰੀ ਅੱਜ ਲੋਕਾਈ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਚੁੱਕ ਗਈ, ਜਿੱਥੇ ਗੁਰੂ ਅਮਰਦਾਸ ਨੇ ਆਪਣਾ ਵਿਸ਼ੇਵਾ ਕਰ ਲਿਆ ਹੈ। ਸਭ ਪਵੇ ਪੈਰੀ ਸਤਿਗੁਰੂ ਕੈਰੀ, ਜਿੱਥੇ ਗੁਰੂ ਆਪ ਰੱਖਿਆ। ਕੋਈ ਕਰ ਬਖੀਲੀ ਨਿਵੇ ਨਾ ਗਈ, ਜੇ ਕਿਸੇ ਨੇ ਟਿੱਚਰ ਕੀਤੀ, ਮਜ਼ਾਕ ਕੀਤਾ ਕਿ ਕੱਲ ਤੱਕ ਤਾਂ ਦੇਖੋ ਘੁੰਗਣੀਆਂ ਵੇਚੀਆਂ ਜੀ, ਕੱਲ ਤੱਕ ਤਾਂ ਇੱਥੇ ਟੋਕਰੀ ਢੋਂਦੇ ਸਨ ਜੀ, ਕੋਈ ਕਰ ਬਖੀਲੀ ਨਿਵੇ ਨਾਹੀ। ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ। ਕਹੇ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਏ ਜੀਓ। ਸਾਰੀ ਸ੍ਰਿਸ਼ਟੀ, ਸਾਰਾ ਜਗਤ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਡਿੱਗ ਪਿਆ। ਇੱਥੇ ਇੱਕ ਬੇਨਤੀ ਦਾਸ ਕਰ ਦੇਵੇ, ਜਦੋਂ ਗੁਰਪਤਾ ਗੱਦੀ ਤੇ ਬਿਰਾਜਮਨ ਹੋਏ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਸੀ। ਕਾਹਦੀ ਸੀ? ਸ਼ੁਕਰਾਨੇ ਦੀ। ਕਾਹਦੀ ਸੀ? ਗੁਰੂ ਅਮਰਦਾਸ ਦੇ ਚਰਨਾਂ ਤੋਂ ਫਿਦਾ ਹੋਣ ਦੀ। ਹਜ਼ੂਰ ਸੱਚੇ ਪਾਤਸ਼ਾਹ ਦੇ ਨੇਤਰਾਂ ਵਿੱਚੋਂ ਨੀਰ ਆਇਆ ਤੇ ਵਿਦਵਾਨ ਸੱਜਣਾ ਨੇ ਲਿਖਿਆ, ਹਜ਼ੂਰ ਦੇ ਇਹ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਵਿੱਚੋਂ। ਕਹਿਣ ਲੱਗੇ, ਗੁਰੂ ਅਮਰਦਾਸ ਪੁੱਛਦੇ ਨੇ, ਅੱਜ ਨਿਰੰਜਨੀ ਛਤਰ ਸਿਲ ਤੇ ਝੁਲਦਾ ਪਿਆ, ਅੱਜ ਤਖਤ ਦੇ ਮਾਲਕ ਹੋ। ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਸੱਚੇ ਪਾਤਸ਼ਾਹ ਜੀ, ਹੇ ਸਤਿਗੁਰੂ ਜੀ, ਅੱਜ ਤੁਹਾਡੀ ਬਖਸ਼ਿਸ਼ ਦਾ ਹੱਥ ਮੇਰੇ ਸੀਸ ਤੇ ਹੈ ਤੇ ਅੱਖਾਂ ਤਾਂ ਭਰ ਆਈਆਂ, ਅੱਜ ਸਿਰ ਉੱਤੇ ਲਾਹੌਰ ਵਿੱਚ ਚੁੱਕੀ ਕੋਈ ਘੁੰਗਣੀਆਂ ਦੀ ਟੋਕਰੀ ਵੀ ਚੇਤੇ ਆ ਗਈ, ਮੇਰਾ ਕੌਣ ਸੀ ਉੱਥੇ। ਹੁਣ ਦੇਖੋ, ਇਹ ਮੈਂ ਬਾਣੀ ਵਿੱਚ ਅਰਜ਼ ਕਰ ਰਿਹਾ, ਉਹ ਬਚਨ ਕੀਤੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਗੁਣ ਦਾ ਅਰਥ ਪਰ ਪੁਕਾਰ, ਖੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਮੈਂ ਤੇਰੇ ਕਿੰਨੇ ਕੁ ਪਰ ਪੁਕਾਰ ਬਿਆਨ ਕਰਾਂ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ, ਜਬ ਗੁਰ ਬੋਲੇ ਤਾਂ ਵਿਸਮ ਹੋ ਜਾਏ, ਜਦੋਂ ਮੈਂ ਆਪਣੀ ਰਸਨਾ ਤੋਂ ਤੁਹਾਡਾ ਨਾਮ ਲੈਂਦਾ ਵਾਂ ਵਿਸਮਾਤ ਵੀ ਚਲਾ ਜਾਂਦਾ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਸਾਡੇ ਵਰਗੇ ਗੁਨਾਹਗਾਰਾਂ ਨੂੰ ਕਿਸੇ ਨੇ ਰੱਖਣਾ ਸੀ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਜਨਮ ਦੇਣ ਵਾਲੀ ਮਾਂ ਚਲੀ ਗਈ ਪਿਤਾ ਚਲੇ ਗਏ, ਹੇ ਸਤਿਗੁਰੂ ਤੁਸੀਂ ਮਾਂ ਬਣ ਕੇ ਵੀ ਪਿਆਰ ਦਿੱਤਾ, ਤੁਸੀਂ ਪਿਤਾ ਬਣ ਕੇ ਸਿਰ ਤੇ ਹੱਥ ਰੱਖਿਆ, ਕੱਲੇ ਮਾਂ ਬਾਪ ਹੀ ਨਹੀਂ ਤੁਸੀਂ ਤਾਂ ਮੇਰੇ ਰਿਸ਼ਤੇਦਾਰ ਵੀ ਆਪ ਬਣ ਗਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ, ਜੋ ਖਮਰੀ ਵਿਦ ਹੋਤੀ ਮੇਰੇ ਸਤਿਗੁਰਾਂ, ਹੇ ਮੇਰੇ ਧੰਨ ਗੁਰੂ ਅਮਰਦਾਸ ਸਤਿਗੁਰੂ ਮੇਰੀ ਅਵਸਥਾ ਨੂੰ ਤੁਸੀਂ ਜਾਣਦੇ ਹੋ, ਜੋ ਖਮਰੀ ਵਿਦ ਹੋਤੀ ਮੇਰੇ ਸਤਿਗੁਰਾਂ, ਸਾਬਿਤ ਤੁਮਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਗੁਰਮੁਖੋ ਸੰਨ 1534 ਨੂੰ ਵਾਹਿਗੁਰੂ ਜਨਮ, ਸੰਨ 1574 ਨੂੰ ਗੁਰਤਾ ਗੱਦੀ ਤੇ ਬਿਰਾਜਮਾਨ, 40 ਸਾਲ ਦੀ ਉਮਰ, 7 ਸਾਲ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ, ਤੇ 7 ਸਾਲਾਂ ਵਿਚ ਜਿੰਨੀਆਂ ਦਾਤਾਂ ਸਿੱਖ ਦੀ ਝੋਲੀ ਚ ਪਾ ਦਿੱਤੀਆਂ, ਸੱਚ ਇਵੇਂ ਗੁਰੂ ਰਾਮਦਾਸ ਦੀ ਦਾਤ ਕਦੀ ਨਖੁੱਟਦੀ ਨਹੀਂ। 7 ਸਾਲਾਂ ਵਿਚ ਦੇਖੋ 19 ਰਾਗਾਂ ਵਿਚ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ ਸੀ, ਇੱਕ ਪੱਖ ਬਾਣੀ ਵਾਲਾ। ਧੰਨ ਗੁਰੂ ਰਾਮਦਾਸ ਜੀ ਨੇ 19 ਰਾਗ ਗੁਰੂ ਨਾਨਕ ਸਾਹਿਬ ਦੇ ਲਏ ਤੇ 11 ਰਾਗ ਆਪਣੇ ਕੋਲੋਂ ਹੋਰ ਲਏ, ਤੇ ਧੰਨ ਗੁਰੂ ਰਾਮਦਾਸ ਜੀ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ, ਜੋ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ। ਗੁਰੂ ਗ੍ਰੰਥ ਸਾਹਿਬ ਅੰਦਰ 22 ਵਾਰਾਂ ਨੇ, 22 ਵਾਰਾਂ ਦੇ ਵਿੱਚੋਂ 8 ਵਾਰਾਂ ਕੇਵਲ ਧੰਨ ਗੁਰੂ ਰਾਮਦਾਸ ਨੇ ਉਚਾਰਨ ਕੀਤੀਆਂ ਨੇ। ਸਾਧ ਸੰਗਤ ਜੀ, ਕਦੀ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹੋ। ਪ੍ਰੋਫੈਸਰ ਪੂਰਨ ਸਿੰਘ ਤਾਂ ਲਿਖਦਾ ਕਿ ਇੱਕ ਨਿਰੰਤਰ ਵਗਦਾ ਹੋਇਆ ਚਸ਼ਮਾ ਹੈ, ਕਹਿੰਦਾ ਕਿਤੇ ਆਵਾਜ਼ ਪੈ ਦਿੰਦੇ ਨੇ ਮੈਂ ਨੀਰ ਵਹਿ ਵਹਿ ਚੱਲੈ ਜੀਓ, ਕਿਤੇ ਆਵਾਜ਼ ਦਿੰਦੇ ਪੈ ਨੇ ਖਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ, ਕਿਤੇ ਆਵਾਜ਼ ਦਿੰਦੇ ਪੈ ਨੇ ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਕਿਤੇ ਆਵਾਜ਼ ਪੈ ਦਿੰਦੇ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ, ਕਿਤੇ ਆਵਾਜ਼ ਦਿੰਦੇ ਪਏ ਨੇ ਗੁਰਮੁਖ ਪਿਆਰੇ ਆਏ ਮਿਲ, ਮੈਂ ਚਿਰੀ ਵਿਛੁਨੇ ਰਾਮ ਰਾਜੇ, ਕਿਤੇ ਗੁਰੂ ਰਾਮਦਾਸ ਆਵਾਜ਼ ਦਿੰਦੇ ਨੇ ਗੁਰ ਅੰਮ੍ਰਿਤ ਭਿੰਨੀ ਦਿਓਰੀ, ਅੰਮ੍ਰਿਤ ਬੁਰਕੇ ਰਾਮ ਰਾਜੇ। ਸਾਧ ਸੰਗਤ, ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਆ ਜਿਸ ਅਸਥਾਨ ਤੇ ਆਪਾਂ ਮੱਥਾ ਟੇਕਨੇ ਆ, ਨਮਸਕਾਰ ਕਰਨੇ ਆ, ਸਾਧ ਸੰਗਤ ਤੇ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਜੀ। ਇੱਕ ਦੋ ਸਵਈਏ ਦਾਸ ਕਹਿ ਦੇਗਾ, ਆਪ ਇਕਾਗਰਤਾ ਬਖਸ਼ੀ ਰੱਖਿਓ, ਅਰਥ ਵੀ ਆਪਾਂ ਸ਼ਬਦ ਦੇ ਜ਼ਰੂਰ ਕਰਨੇ ਨੇ, ਪਰ ਅੱਜ ਪੁਰਬ ਵਾਲਾ ਦਿਨ ਹੈ ਤਾਂ ਮੈਂ ਥੋੜਾ ਜਿਹਾ ਵਕਤ ਆਪ ਜੀ ਦਾ ਲੈ ਰਿਹਾ ਹਾਂ। ਧੰਨ ਗੁਰੂ ਰਾਮਦਾਸ ਜੀ ਦੀ ਸਿਫਤ ਭੱਟ ਸਾਹਿਬਾਨਾਂ ਨੇ ਕੀਤੀ, 7 ਸਵਈਏ ਉਚਾਰਨ ਕੀਤੇ। ਭੱਟ ਸਾਹਿਬ ਕਹਿੰਦੇ ਨੇ ਕਿ ਜੋ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ ਜੀ ਦੀ ਜਿੰਨੀ ਬਖਸ਼ੀਸ਼ ਸੀ ਉਹ ਸਾਰੀ ਧੰਨ ਗੁਰੂ ਰਾਮਦਾਸ ਅੰਦਰ ਵਰਤਣ ਲੱਗ ਪਈ। ਅਸੀਂ ਬਚਨ ਪੜ੍ਹਨੇ ਆ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗੰਮ ਗਿਆਨ ਰਸ ਰਸਿਓ ਖੀਓ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਂਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀਨੀ ਵਰਖਾਈ, ਗੁਰ ਅਮਰਦਾਸ ਕੀ ਅਕਤ ਕਥਾ ਹੈ ਇੱਕ ਜਿਹੀ ਕਚ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ, ਕੀ ਵਡਾਈ ਮਿਲੀ। ਇੱਕ ਸੋਈਆ ਸੀ, ਦੋ ਹੋਰ ਲੈ ਲਈਏ। ਗੁਰੂ ਰਾਮਦਾਸ ਭੱਟ ਸਾਹਿਬ ਨੇ ਕਿਹਾ, ਕਹਿੰਦੇ ਨੇ ਗੁਰੂ ਰਾਮਦਾਸ ਨੇ ਇੱਕ ਚੰਦੋਵਾ ਤਾਣ ਦਿੱਤਾ ਇਸ ਧਰਤੀ ਤੇ, ਸੱਚ ਜੇ ਅੱਜ ਤਣਿਆ ਪਿਆ। ਬਾਬੇ ਸੁੰਦਰ ਨੇ ਕਿਹਾ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ, ਤੇ ਭੱਟ ਸਾਹਿਬ ਕਹਿੰਦੇ ਨੇ ਸਤਿਗੁਰ ਖੇਮਾ ਤਾਣਿਆ ਜਗਜੂਤ ਸਮਾਣੇ, ਅਣਪੋ ਨੇਜ਼ਾ ਨਾਮ ਟੇਕ ਜਿਤ ਭਗਤ ਅਗਾਣੇ, ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ, ਇਹ ਰਾਜ ਯੋਗ ਗੁਰੂ ਰਾਮਦਾਸ ਤੁਮ ਹੂ ਰਸ ਜਾਣੇ। ਥੋੜੇ ਜਿਹੇ ਦੇ ਅਰਥ ਕਰ ਲਈਏ। ਕਹਿੰਦੇ ਨੇ ਧੰਨ ਗੁਰੂ ਰਾਮਦਾਸ ਨੇ ਇੱਕ ਚੰਦੋਵਾ ਲਾ ਦਿੱਤਾ, ਸਤਿਗੁਰ ਖੇਮਾ ਤਾਣਿਆ, ਜੁਗ ਜੂਤ ਸਮਾਣੇ, ਜਿੰਨੇ ਜੁਗਾਂ ਦੇ ਸਮੂਹ ਨੇ, ਜਿੰਨੇ ਜੀਵ ਨੇ, ਗੁਰੂ ਰਾਮਦਾਸ ਦਾ ਚੰਦੋਵਾ ਹੀ ਇੰਨਾ ਵੱਡਾ, ਸਾਰੇ ਜੁਗਾਂ ਦੇ ਜੀਵ ਜਿਹੜੇ ਨੇ ਗੁਰੂ ਰਾਮਦਾਸ ਦੇ ਚੰਦੋਵੇ ਦੇ ਥੱਲੇ ਆ ਗਏ। ਸਾਰੇ ਧੰਨ ਗੁਰੂ ਰਾਮਦਾਸ ਜੀ ਨੂੰ ਮੰਨਦੇ ਪਏ ਨੇ। ਸਤਿਗੁਰ ਖੇਮਾ ਤਾਣਿਆ ਜਗਜੂਤ ਸਮਾਣੇ, ਅਨਭੋ ਨੇਜ਼ਾ ਨਾਮ ਟੇਕ, ਉਹਨਾਂ ਕੋਲ ਅਨਭਵੀ ਗਿਆਨ ਦਾ ਨੇਜ਼ਾ ਹੈ, ਨਾਮ ਦਾ ਸਹਾਰਾ ਹੈ। ਅਨਭੋ ਨੇਜ਼ਾ ਨਾਮ ਟੇਕ ਜਿਤ ਭਗਤ ਅਗਾਣੇ, ਉਹ ਨਾਮ ਹੈ ਜਿਹਦੇ ਨਾਲ ਵੱਡੇ ਵੱਡੇ ਭਗਤ ਵੀ ਤ੍ਰਿਪਤ ਹੋ ਗਏ। ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ, ਇਹ ਰਾਜ ਯੋਗ ਗੁਰੂ ਰਾਮਦਾਸ ਤੁਮਹੂ ਰਸ ਜਾਣੇ। ਧੰਨ ਗੁਰੂ ਰਾਮਦਾਸ, ਤੁਸੀਂ ਰਾਜੇ ਜੋਗੀ ਕੋ, ਤੁਹਾਡੇ ਕੋਲ ਰਾਜ ਹੈ, ਤੁਹਾਡੇ ਕੋਲ ਯੋਗ ਹੈ। ਅੱਜ ਸੁਬਹ ਅਸੀਂ ਸਾਰੇ ਧੰਨ ਗੁਰੂ ਰਾਮਦਾਸ ਦੇ ਦਰ ਤੇ ਗਏ, ਸੰਗਤਾਂ ਦੀਦਾਰ ਕਰ ਰਹੀਆਂ ਨੇ। ਅੱਜ ਪਹਿਲਾ ਸਵਈਆ ਗੁਰਮੁਖ ਪਿਆਰਿਆਂ ਨੇ ਜਿਹੜਾ ਪੜ੍ਹਿਆ, ਤੇ ਮੇਰੇ ਮਨ ਚ ਉੱਥੇ ਬੈਠਿਆਂ ਆਇਆ ਕਿ ਅੱਜ ਸੰਗਤ ਨੂੰ ਉਹ ਜ਼ਰੂਰ ਬੇਨਤੀ ਕਰਨੀ ਹੈ। ਪਿਛਲੇ ਕਈ ਸਾਲ ਪਹਿਲਾਂ ਕੀਤੀ ਸੀ। ਵੇਖੋ, ਤਿੰਨ ਸ਼ਬਦ ਕਦੀ ਪਰਕਰਮਾ ਵਿੱਚ ਗਏ ਨਾ ਭੁੱਲੀਏ। ਪਹਿਲੀ ਗੱਲ ਕਿ ਧੰਨ ਗੁਰੂ ਰਾਮਦਾਸ, ਇਹ ਸ਼ਬਦ ਜ਼ਬਾਨ ਤੋਂ ਨਿਕਲੇ। ਦੂਜਾ ਕਿ ਰੱਖੀ ਗਰੀਬ ਦੀ ਲਾਜ, ਤੂੰ ਪਰਦੇ ਢੱਕਣ ਵਾਲਾ, ਮੇਰੀ ਲਾਜ ਰੱਖ ਲਈ। ਤੇ ਤੀਸਰਾ ਸ਼ਬਦ, ਕਰੀ ਨਾ ਕਿਸੇ ਦਾ ਮੁਤਾਜ, ਕਿਸੇ ਦੇ ਦਰ ਅੱਗੇ ਝੋਲੀ ਨਾ ਅੱਡਣੀ ਪਏ ਤੇਰੇ ਦਰ ਤੋਂ ਬਿਨਾਂ। ਤੇ ਜੇ ਅਸੀਂ ਧੰਨ ਧੰਨ ਗੁਰੂ ਰਾਮਦਾਸ ਕਹਾਂਗੇ, ਇਹਦਾ ਫਲ ਕੀ ਮਿਲੇਗਾ? ਭੱਟ ਸਾਹਿਬ ਨੇ ਜੋ ਬਚਨ ਕਹੇ, ਤੇ ਅੱਜ ਸਾਰੇ ਧੰਨ ਗੁਰੂ ਰਾਮਦਾਸ ਕਰਦੇ ਪਏ ਨੇ, ਹਰ ਪਾਸੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਕਹਿੰਦੇ ਨੇ ਭਾਈ, ਜਿਹੜਾ ਗੁਰੂ ਰਾਮਦਾਸ ਲਈ ਸ਼ਬਦ ਵਰਤੇਗਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਉਹਦਾ ਪਹਿਲਾ ਫਲ ਇਹ ਮਿਲੇਗਾ, ਉਹਦੇ ਅੰਦਰ ਦੀਆਂ ਅੱਖਾਂ ਦਾ ਹਨੇਰਾ ਕੱਟਿਆ ਜਾਏਗਾ। ਜਿਹੜਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਕਹੇਗਾ, ਉਹਦਾ ਫਲ ਇਹ ਮਿਲੇਗਾ ਕਿ ਉਹਦੇ ਅੰਦਰ ਨਾਮ ਆਪਣੇ ਆਪ ਚੱਲੇਗਾ। ਜਿਹੜਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਕਹੇਗਾ, ਰਿਧੀਆਂ ਸਿੱਧੀਆਂ ਨਿਧੀਆਂ ਉਹਦੇ ਪੈਰਾਂ ਵਿੱਚ ਖਲੋ ਜਾਣਗੀਆਂ। ਜਿਹੜਾ ਧੰਨ ਗੁਰੂ ਰਾਮਦਾਸ ਕਹੇਗਾ, ਉਹਦੇ ਅੰਦਰ ਦੀ ਤਪਸ਼ ਮਿਟ ਜਾਏਗੀ। ਤੇ ਕਹਿੰਦੇ ਨੇ ਇਕੱਲੇ ਇਕੱਲੇ ਨਹੀਂ, ਪੂਰੀ ਸੰਗਤ ਮਿਲ ਕੇ ਅੱਜ ਧੰਨ ਧੰਨ ਗੁਰੂ ਰਾਮਦਾਸ ਕਹੋ, ਜਿਹਦਾ ਨਾਮ ਲਿਆ ਰੱਬ ਦੇ ਨਾਲ ਸਾਂਝ ਪੈ ਜਾਂਦੀ ਹੈ। ਪੱਟ ਸਾਹਿਬ ਦੀ ਜੇ ਬਚਨ ਨੇ ਕਿ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਧ ਸਿੱਧ ਨਵਨਿਧ ਪਾਵੇ, ਸੋਈ ਰਾਮਦਾਸ ਗੁਰ ਬਲ ਭਣ। ਮਿਲ ਸੰਗਤ ਧੰਨ ਧੰਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਕਹਿੰਦੇ ਭਲੇ ਪੁਰਸ਼ੋ, ਉਸ ਗੁਰੂ ਰਾਮਦਾਸ ਨੂੰ ਸਿਮਰੋ ਜਿਹੜਾ ਝੋਲੀਆਂ ਪਰਦਾ ਹੈ, ਜਿਹੜਾ ਬਖਸ਼ਾਂ ਕਰਦਾ ਹੈ। ਅੱਜ ਧੰਨ ਗੁਰੂ ਰਾਮਦਾਸ ਤੁਸੀਂ ਜਿੰਨੇ ਆਏ ਹੋ, ਘਰਾਂ ਵਿੱਚ ਬੈਠੇ ਸੁਣ ਰਹੇ ਹੋ, ਮੈਂ ਫਿਰ ਅਰਜ਼ ਕੀਤੀ, ਇਹਨੂੰ ਜਜ਼ਬਾਤ ਲਈ ਜਾਂ ਕਥਾ ਨੂੰ ਕਲਾ ਮਤ ਸਮਝਣਾ। ਗੁਰੂ ਰਾਮਦਾਸ ਨੇ ਅੱਜ ਕਿਹਾ, ਸਿੱਖੋ ਤੁਸੀਂ ਆਏ ਹੋ ਭਾਵਨਾ ਨਾਲ, ਕੋਈ ਬੰਬੇ ਤੋਂ, ਕੋਈ ਦਿੱਲੀ ਤੋਂ, ਕੋਈ ਬਾਹਰਲੀਆਂ ਸਟੇਟਾਂ ਤੋਂ, ਕੋਈ ਬਾਹਰਲੇ ਮੁਲਕਾਂ ਤੋਂ, ਸਾਰੇ ਖਲੋਤੇ ਨੇ। ਤੇ ਗੁਰੂ ਰਾਮਦਾਸ ਕਹਿੰਦੇ ਨੇ, ਤੁਸੀਂ ਪਿਆਰ ਕੀਤਾ, ਆਓ ਮੈਂ ਤੁਹਾਨੂੰ ਸਾਰਿਆਂ ਨੂੰ ਆਪਣਾ ਬਚਨ ਦੇਣਾ। ਕਹਿੰਦੇ ਨੇ, ਜਿਸ ਜਿਸ ਇੱਛਾ ਨੂੰ ਰੱਖ ਕੇ ਆਏ ਹੋ, ਤੁਹਾਡੇ ਨਾਲ ਬਚਨ ਕੀਤਾ, ਤੁਹਾਡੀ ਇੱਛਾ ਪੂਰੀ ਹੋਵੇਗੀ। ਪਰ ਇੱਕ ਕੰਮ ਕਰਿਓ ਕਿ ਜਿਹੜਾ ਪਰਕਰਮਾ ਵਿੱਚ ਖਲੋ ਕੇ ਅੱਜ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋ, ਇਹ ਸਾਰੀ ਜ਼ਿੰਦਗੀ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਓ। ਸਤਿਗੁਰੂ ਗੁਰੂ ਰਾਮਦਾਸ ਉਹਨਾਂ ਦੇ ਪਾਵਨ ਪਵਿੱਤਰ ਸ਼ਬਦ, ਉਹਦੇ ਅਰਥ ਪਹਿਲੀਆਂ ਤੁਕਾਂ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ। ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਖਰੀ ਜੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਜਿਸ ਪ੍ਰਭੂ ਦੇ ਅਧੀਨ ਕਾਮ ਧੇਨ ਗਊ ਹੈ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ। ਕਹਿੰਦੇ ਨੇ, ਮੇਰੀਏ ਜਿੰਦੇ ਐਸੇ ਪ੍ਰਭੂ ਨੂੰ ਧਿਆ, ਤੇ ਜੇ ਤੂੰ ਧਿਆਵੇਂਗਾ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ, ਮੇਰੇ ਮਨਾ ਤੈਨੂੰ ਸਾਰੇ ਸੁਖ ਮਿਲ ਜਾਣਗੇ। ਤੈਨੂੰ ਧਨ ਦਾ ਸੁਖ ਮਿਲ ਜਾਏਗਾ, ਤੈਨੂੰ ਔਲਾਦ ਦਾ ਸੁਖ ਮਿਲ ਜਾਏਗਾ, ਤੈਨੂੰ ਪਰਿਵਾਰ ਦਾ ਸੁਖ ਮਿਲ ਜਾਏਗਾ, ਤੈਨੂੰ ਸੰਸਾਰ ਦਾ ਸੁਖ ਮਿਲ ਜਾਏਗਾ, से सब तो वड्डा तेनू करतार दे नाम दा सुख मिल जाए ता सर्व सुख पावे मेरे मना मेरे मन तेनू ए दात मिलेगी।
जप मन सत नाम सदा सत नाम
रहाओ दे बचन ने जप मन सत नाम सदा सत नाम कहने वो मेरे मना तू जप उस सच्चे वाहगुरु दे नाम नू जप उस सदीव कार रहन वाले प्रभु दे नाम नू जप मन सत नाम ते किन्ना समा घंटा अद्धा घंटा नहीं सदा सत नाम इन्ना कु जप के कुदरत कीम ना जानिए बड़ा बेपरवाह कर बंदे तू बंदगी जिचर घट में सह जिन्नी देर तक तेरे सह चल दे तू बंदगी कर सदा सत नाम सदीव काल ओनू जपना कर।
हलत पलत मुख उजल होई है नित त्याई है हर पुरख निरंजना।
जे तू उस पुरख निरंजन दो शब्द उस माया दी कालक तो रहत प्रभु नू उस सर्व व्यापक पुरुष प्रभु नू जे रोज जपेगा ते एदे नाल बख्शिश ए मिलेगी। जप मन सत नाम सदा सत नाम हालत पलत मुख उजल होई है। हालत दा अर्थ ए लोक ते पलत दा अर्थ ए परलोक। मुख उजल होई है जे तू